5437264-3175.
पढ़ पढ़ आलम फाजिल होयो, कदे अपने आप नू पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख वख टॉपिका नू बड़े सिंपल तरीके दे नाल ताड़े रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां ते स्रोतियां नूं डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानूं पता ही है कि अज टोरंटो दा जिहड़ा समां है, टाइम है, ओह एक घंटा पिछे नूं हो गया। सो इह मैं इस करके दस रहा कि जिन्ने भी मेरे स्रोते वख वख कंट्रीज रहिंदे ने, इंडिया पाकिस्तान दे विच, दुबई दे विच, ਉਨ੍ਹਾਂ ਦੇ ਮੈਨੂੰ ਮੈਸੇਜ ਆਏ ਸੀਗੇ ਵੀ ਅੱਜ ਕੀ ਗੱਲ ਤੁਹਾਡਾ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ। ਸੋ ਮੈਂ ਦੱਸਣਾ ਚਾਹੁੰਦਾ ਕਿ ਇਕ ਘੰਟਾ ਪਿੱਛੇ ਹੋ ਗਿਆ। ਸੋ ਹੁਣ ਇਸ ਵੇਲੇ ਕੈਨੇਡਾ ਦੇ ਵਿਚ 10 ਵਜੇ ਨੇ, ਕੈਨੇਡਾ ਚ ਨਹੀਂ ਸੋਰੀ ਟੋਰਾਂਟੋ ਦੇ ਵਿਚ 10 ਵਜੇ ਨੇ। ਸੋ ਇਸ ਦੇ ਮੁਤਾਬਕ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਮੇਰਾ ਲਾਈਵ ਤੁਸੀਂ ਦੇਖ ਸਕਦੇ ਹੋ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਹਮੇਸ਼ਾ ਹੀ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰਾਪਰਟੀ ਚਾਹੇ ਤੁਹਾਡਾ ਮਕਾਨ ਹੈ, ਚਾਹੇ ਦੁਕਾਨ ਹੈ, ਚਾਹੇ ਗੈਸ ਸਟੇਸ਼ਨ ਹੈ, ਚਾਹੇ ਫਾਰਮ ਹਾਊਸ ਹੈ, ਵਟਸੋਐਵਰ, ਜਾਂ ਤੁਸੀਂ ਖਰੀਦੋਗੇ ਜਾਂ ਵੇਚੋਗੇ, ਉਹਦੇ ਲਈ ਤੁਹਾਨੂੰ ਰੀਅਲ ਸਟੇਟ ਏਜੰਟ ਦੀ ਤਕਰੀਬਨ ਲੋੜ ਪੈਂਦੀ ਹੈ। ਤੁਸੀਂ ਇੰਡੀਪੈਂਡੈਂਟ ਵੀ ਵੇਚ ਸਕਦੇ ਹੋ, ਪਰ ਬਹੁਤੀ ਵਾਰ ਜਿਹੜੀਆਂ ਡੀਲਸ ਨੇ ਉਹ ਉਦੋਂ ਹੀ ਕਾਮਯਾਬ ਹੁੰਦੀਆਂ ਜਦੋਂ ਤੁਹਾਡੇ ਕੋਲ ਕੋਈ ਵਿਚੋਲੀਆ ਹੋਵੇ, ਦਲਾਲ ਹੋਵੇ। ਸੋ ਰੀਅਲ ਸਟੇਟ ਦੇ ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਟਾਈਡ ਅਪ ਨਾ ਕਰੋ। ਮੈਂ ਹਮੇਸ਼ਾ ਹੀ ਕਹਿਣਾ 2, 3, 4, 5 ਬੰਦਿਆਂ ਨੂੰ, ਵੱਧ ਤੋਂ ਵੱਧ ਬੰਦਿਆਂ ਨੂੰ ਬੁਲਾਓ, ਉਹਨਾਂ ਨਾਲ ਗੱਲਬਾਤ ਕਰੋ, ਕਿਉਂਕਿ ਜਦੋਂ ਤੁਸੀਂ ਜ਼ਿਆਦਾ ਬੰਦਿਆਂ ਨੂੰ ਬੁਲਾ ਲੈਂਦੇ ਹੋ, ਪੈਸੇ ਉਹਨਾਂ ਨੇ ਬਣਾਉਣੇ ਨੇ। ਇਸ ਕਰਕੇ ਤੁਹਾਡੇ ਸਮੇਂ ਦੇ ਮੁਤਾਬਕ, ਤੁਹਾਡੇ ਕਹੇ ਦੇ ਮੁਤਾਬਕ, ਤੁਹਾਡੇ ਸਥਾਨ ਦੇ ਮੁਤਾਬਕ ਉਹ ਆਉਣਗੇ, ਉਹਨਾਂ ਨਾਲ ਗੱਲਬਾਤ ਕਰੋ। ਜਦੋਂ ਤੁਸੀਂ ਕਈ ਬੰਦਿਆਂ ਨਾਲ ਗੱਲਬਾਤ ਕਰਦੇ ਹੋ, ਫਿਰ ਤੁਹਾਨੂੰ ਕੌਨਸੈਪਟ ਕਲੀਅਰ ਹੋ ਜਾਂਦਾ ਕਿ ਸਾਡਾ ਕੌਣ ਫਾਇਦਾ ਕਰੇਗਾ, ਕੌਣ ਸਾਡਾ ਬੈਨੀਫਿਸ਼ੀਅਰ ਹੈ। ਤੇ ਉਹਦੇ ਲਈ ਮੈਂ ਇੱਕ ਨਾਂ ਹਮੇਸ਼ਾ ਹੀ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜੀ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਚਾਨਿਆ ਨਾਂ ਹੈ, ਸੈਲਫ ਕੰਟੈਂਟਡ ਨੇ। ਮੈਂ ਇਸ ਕਰਕੇ ਨਾਂ ਕਰਦਾ, ਨਾ ਇਹਨਾਂ ਦੀ ਕੋਈ ਪੇਡ ਐਡਵਰਟਾਈਜ਼ਮੈਂਟ। ਪਹਿਲੀ ਗੱਲ ਤਾਂ ਮੈਂ ਕਿਸੇ ਦੀ ਪੇਡ ਐਡਵਰਟਾਈਜ਼ਮੈਂਟ ਕੀਤੀ ਨਹੀਂ, ਮੇਰਾ ਆਪਣਾ ਇੱਕ ਸ਼ੌਕ ਹੈ ਰੇਡੀਓ 'ਤੇ ਆਉਣ ਦਾ। ਸੋ ਇਸ ਕਰਕੇ ਮੇਰੇ ਪਿੱਛੇ ਕੋਈ ਪਰਪਜ਼ ਨਹੀਂ ਹੁੰਦਾ। ਸੋ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਮਿਲਾਓ, ਫੋਨ ਹੈਗਾ ਉਹਨਾਂ ਦਾ 6478986245, 6478986245, ਉਹਨਾਂ ਨਾਲ ਵੀ ਗੱਲਬਾਤ ਕਰ ਲਓ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਕਿ ਤੁਹਾਡੇ ਲਈ ਸਭ ਤੋਂ ਵਧੀਆ ਰੀਅਲ ਸਟੇਟ ਦਾ ਏਜੰਟ ਕਿਹੜਾ ਹੋ ਸਕਦਾ। ਜੇ ਇਹ ਲੱਗਣ ਵਧੀਆ ਇਹਨਾਂ ਨੂੰ ਕੰਮ ਦੇ ਦਿਓ, ਜੇ ਨਹੀਂ ਲੱਗਦੇ ਤਾਂ ਤੁਸੀਂ ਕਿਸੇ ਨੂੰ ਹੋਰ ਦਿਓ। ਮੈਂ ਕਦੇ ਨਹੀਂ ਕਿਹਾ ਕਿ ਇਹਨਾਂ ਨੂੰ ਹੀ ਕੰਮ ਦਿਓ, ਪਰ ਮੈਂ ਤਾਂ ਕਹਿੰਦਾ ਇੱਕ ਵਾਰੀ ਬੁਲਾ ਕੇ ਟਰਾਈ ਤਾਂ ਜ਼ਰੂਰ ਕਰ ਲਓ। ਸੋ ਉਸ ਤੋਂ ਬਾਅਦ ਜੋ ਤੁਸੀਂ ਡਿਸੀਜਨ ਕਰੋਗੇ, ਫਿਰ ਤੁਹਾਨੂੰ ਬਾਅਦ ਚ ਪਛਤਾਉਣਾ ਨਹੀਂ ਪਏਗਾ ਕਿ ਲੋਕ ਮੇਰੇ ਨਾਲ ਠੱਗੀ ਮਾਰ ਗਏ, ਮੇਰੇ ਨਾ ਹੋ ਗਿਆ, ਕਹਿੰਦਾ ਕੁਛ ਸੀ, ਕਰ ਗਿਆ ਕੁਛ। ਸੋ ਉਸ ਤੋਂ ਬਚਣ ਦੇ ਲਈ ਤੁਹਾਨੂੰ ਇਹ ਗੱਲ ਕਹਿਣਾ ਕਿ ਬਿਜ਼ਨਸ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਡੀਲ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ ਤਾਂ ਕਿ ਤੁਹਾਡਾ ਜਿਹੜਾ ਡਿਸੀਜਨ ਹੈ ਉਹ ਠੀਕ ਹੋ ਸਕੇ। ਅੱਜ ਮੈਂ ਬਿਫੋਰ ਆਈ ਸਟਾਰਟ ਦਾ ਟੌਪਿਕ ਅੱਜ ਹੈਗਾ ਇੰਪੋਰਟੈਂਸ ਆਫ ਹਿਊਮਨ ਲਾਈਫ, ਕਿ ਜਿਹੜੀ ਸਾਡੀ ਜ਼ਿੰਦਗੀ ਹੈ, ਪਹਿਲਾਂ ਤਾਂ ਦੱਸਾਂਗੇ ਕਿ ਲਾਈਫ ਕਿਹਨੂੰ ਕਹਿੰਦੇ ਨੇ ਹਲਕੇ ਫੁਲਕੇ ਢੰਗ ਦੇ ਨਾਲ, ਫਿਰ ਉਹ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਇੰਪੋਰਟੈਂਸ ਹੈ, ਉਹਦੀ ਕੀ ਇੰਪੋਰਟੈਂਸ ਹੈ, ਉਹਨੂੰ ਆਪਾਂ ਕਿਵੇਂ ਫਾਲੋ ਕਰਦੇ ਹਾਂ, ਅਤੇ ਪ੍ਰੈਕਟੀਕਲੀ ਅਸੀਂ ਕਿਵੇਂ ਭੰਗ ਦੇ ਭਾਣੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੀ ਜਾ ਰਹੇ ਹਾਂ। ਇਹ ਟੌਪਿਕ ਦੇ ਉੱਤੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ, ਸਟੂਡੀਓ ਦਾ ਨੰਬਰ ਹੈ 416-620-1778। ਤੁਸੀਂ ਬੜੇ ਸ਼ੌਕ ਦੇ ਨਾਲ, ਟੌਪਿਕ ਨਾਲ ਕੰਸਰਨ ਰਹਿ ਕੇ, ਵਧੀਆ ਲੈਂਗੁਏਜ ਯੂਜ਼ ਕਰਕੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਦਾ ਜਿਹੜਾ ਸਾਡਾ ਮੇਨ ਜਿਹੜਾ ਟੌਪਿਕ ਸੀਗਾ ਕਿ ਲਾਸਟ ਸੰਡੇ ਨੂੰ ਮੈਂ ਇਸੇ ਰੇਡੀਓ ਸਟੇਸ਼ਨ ਦੇ ਉੱਤੇ ਮੇਰੇ ਨਾਲ ਡਾਕਟਰ ਆਜ਼ਾਦ ਆਏ ਸੀਗੇ। ਮੈਂ ਉਦੋਂ ਵੀ ਦੱਸਿਆ ਸੀ, ਹੁਣ ਵੀ ਦੱਸਿਆ, ਝੂਠ ਫਿਰੇ ਵਾਲੀ ਮੇਰੇ ਕੋਈ ਗੱਲ ਨਹੀਂ ਹੈ ਕਿ ਉਹ ਮੈਨੂੰ ਅਚਾਨਕ ਮਿਲ ਗਏ। ਉਨ੍ਹਾਂ ਨੇ ਕਿਹਾ ਵੀ ਸਿਟੀ ਦੇ ਵਿੱਚ, ਬ੍ਰੈਂਪਟਨ ਸਿਟੀ ਦੇ ਵਿੱਚ ਆਹ ਕੁਛ ਹੋ ਰਹੀਆਂ ਨੇ। ਮੈਂ ਕਿਹਾ ਪਿੱਛੋਂ ਤਾਂ ਸਾਰੇ ਹੀ ਕਹਿੰਦੇ, ਤੁਸੀਂ ਏਅਰ ਉੱਤੇ ਆ ਕੇ ਕਹਿ ਦਿਓ। ਸੋ ਉਨ੍ਹਾਂ ਨੇ ਏਅਰ ਦੇ ਉੱਤੇ ਆ ਕੇ ਸਾਡੇ ਪੈਟ੍ਰਿਕ ਬਰਾਊਨ ਜਿਹੜੇ ਮੇਅਰ ਨੇ ਜਾਂ ਸਿਟੀ ਦੇ ਉੱਤੇ, ਕੁਛ ਅਜਿਹੇ ਐਲੀਗੇਸ਼ਨ ਦਿਲਾਏ ਜਿਹੜੇ ਕਿ ਕੋਈ ਉਨ੍ਹਾਂ ਕੋਲ ਸਬੂਤ ਨਹੀਂ ਸੀਗੇ। ਮੈਨੂੰ ਕਿਉਂਕਿ ਇੰਟੈਂਸ਼ਨਲੀ ਤਾਂ ਕੋਈ ਕੰਮ ਕੀਤਾ ਨਹੀਂ, ਅਨਇੰਟੈਂਸ਼ਨਲੀ ਹੋ ਗਿਆ ਜਦੋਂ ਮੈਂ ਇੱਥੋਂ ਰੇਹੜੀ ਤੋਂ ਗਿਆ ਵਾਪਸ ਘਰ। ਇਹ ਵੀ ਸੱਚਾਈ ਹੈ ਕਿ ਮੈਂ ਜਾ ਕੇ ਆਪਣਾ ਥੋੜਾ ਜਿਹਾ ਮੈਡੀਟੇਸ਼ਨ ਤੇ ਬੈਠਦਾ, ਮਨ ਨਹੀਂ ਲੱਗਿਆ ਵੀ ਕੋਈ ਸਮਥਿੰਗ ਕੋਈ ਗਲਤ ਹੋ ਗਿਆ ਕੰਮ। ਤੇ ਉਦੋਂ ਹੀ ਅਰਫਾ ਜੀ ਦਾ ਮੈਨੂੰ ਫੋਨ ਵੀ ਆ ਗਿਆ ਵੀ ਡਾਕਟਰ ਸਾਹਿਬ ਤੁਸੀਂ ਇੰਜ ਚੋਰ ਡਾਕੂ ਚ ਚੋਰ ਗਿਆ। ਮੈਂ ਕਿਹਾ ਨਹੀਂ, ਮੈਂ ਕਿਸੇ ਨੂੰ ਨਹੀਂ ਕਿਹਾ, ਦੈਟ ਇਜ਼ ਮੇਰੇ ਪਿਛਲੇ 10 ਸਾਲਾਂ ਦੇ ਨੇ, ਇਹ ਤਾਂ ਮੈਂ ਦੁਨੀਆਂ ਦੀ ਡਿਵੀਜ਼ਨ ਕੀਤੀ ਹੈ ਵੀ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ। ਹਾਂ ਇਹ ਗੱਲ ਹੈ ਕਿ ਸਾਡੇ ਕੋਲੋਂ ਉਸ ਵੇਲੇ, ਕਿਉਂਕਿ ਮੈਂ ਬੰਦੇ ਨੂੰ ਵੀ ਨਹੀਂ ਜਾਣਦਾ ਸੀ, ਉਹਦੀ ਅਥੈਂਟੀਸਿਟੀ ਨਹੀਂ ਮੈਨੂੰ ਪਤਾ ਸੀਗਾ, ਨਾ ਹੀ ਕੋਈ ਲੰਬੀ ਚੌੜੀ ਮੈਂ ਕਦੇ ਉਹਦੇ ਨਾਲ ਮੁਲਾਕਾਤ ਕੀਤੀ ਹੈ ਕਦੇ ਵੀ, ਤੇ ਨਾ ਹੀ ਬਾਅਦ ਚ ਹੋਈ ਹੈ। ਸੋ ਉਹਨਾਂ ਨੇ ਜੋ ਵੀ ਐਲੀਗੇਸ਼ਨ ਲਾਏ ਉਹਨਾਂ ਨੂੰ ਲਾਉਣੇ ਨਹੀਂ ਚਾਹੀਦੇ ਸੀ ਵਿਦਆਊਟ ਐਨੀ ਪਰੂਫ। ਸੋ ਉਹ ਕਿਉਂਕਿ ਗੱਲ ਤਾਂ ਹੁਣ ਨਿਕਲ ਗਈ ਹੈ ਤੇ ਚਲੀ ਗਈ, ਹੋਰ ਤਾਂ ਉਹਦਾ ਕੋਈ ਹੱਲ ਨਹੀਂ, ਚਾਹੇ ਫਾਂਸੀ ਦਿਓ ਜਾਂ ਕੋਰਟ ਚ ਲਿਆਓ, ਜੋ ਮਰਜ਼ੀ ਕਰੋ, ਜਾਂ ਵਧੀਆ ਢੰਗ ਇਹੀ ਹੈ ਕਿ ਮਨ ਤਾਂ ਕਹਿੰਦਾ ਵੀ ਚੱਲੀ ਚਲੋ ਜਸਟਿਸ ਕੋਰਟਾਂ ਜਾਓ, ਅਸ਼ਾਂਤ ਜਿਹੜੀ ਸ਼ਾਂਤੀ ਹੈ ਭੰਗ ਹੋਊਗੀ ਦੋਨਾਂ ਪਾਸੇ ਹੀ, ਕੋਰਟਾਂ ਦੇ ਟਾਈਮ ਬਰਬਾਦ ਹੋਊਗਾ, ਲਾਈਫ ਇੰਨੀ ਛੋਟੀ ਜਿਹੀ ਲਾਈਫ ਹੈ ਜਿਹਦੇ ਵਿੱਚ ਪਸ਼ਚਾਤਾਪ ਕਰ ਲੈਣਾ, ਦਿਲੋਂ ਮਾਫ਼ੀ ਮੰਗ ਲੈਣ ਦੇ ਵਿੱਚ ਕਦੇ ਵੀ ਕੋਈ ਹਰਜ ਨਹੀਂ। ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਦਾ ਸਟੂਡੈਂਟ ਹਾਂ, ਡਿਫਰੈਂਟ ਰਿਲੀਜਨ ਪੜ੍ਹੇ ਨੇ, ਕ੍ਰਿਸਚੈਨਟੀ ਨੂੰ ਵੀ ਪੜ੍ਹਿਆ, ਜਿੱਥੇ ਸੇਂਟ ਮੈਥਿਊ ਦੀ ਮੈਨੂੰ ਗੱਲ ਯਾਦ ਆਉਂਦੀ ਹੈ, ਉਨ੍ਹਾਂ ਨੇ ਕਿਹਾ ਸੀ ਬਾਈਬਲ ਦੇ ਵਿੱਚ ਨਿਊ ਟੈਸਟਾਮੈਂਟ ਚੈਪਟਰ 7 ਦੇ ਵਿੱਚ ਹੈ ਕਿ ਡੂ ਨਾਟ ਜੱਜ ਅਦਰਸ, ਕਿ ਦੂਜਿਆਂ ਦੇ ਬਾਰੇ ਨਾ ਕਰੋ ਕਿ ਉਹ ਬੇਈਮਾਨ ਆ, ਉਹ ਝੂਠਾ, ਉਹ ਚਲਾਕ ਹੈ, ਸਗੋਂ ਡੋਂਟ ਕੰਡੈਮ ਅਦਰਸ, ਰਾਦਰ ਲਵ ਯੂਅਰ ਨੇਬਰਸ, ਈਵਨ ਲਵ ਯੂਅਰ ਐਨੀਮੀ। ਜੇ ਕੋਈ ਗਲਤੀ ਹੋ ਗਈ ਤੁਹਾਡੇ ਕੋਲੋਂ, ਸਲਿਪ ਆਫ ਟੰਗ ਹੋ ਗਈ, ਅਨਇੰਟੈਂਸ਼ਨਲੀ ਹੋ ਗਈ, ਇੰਟੈਂਸ਼ਨਲੀ ਹੋ ਗਈ, ਤਾਂ ਇੱਕ ਚੀਜ਼ ਕਾਮਨ ਹੈ ਕਿ ਬਿਨਾਂ ਇਫ ਐਂਡ ਬਟ ਕੀਤੇ ਸਿੱਧੀ ਤਰੀਕੇ ਨਾਲ ਉਹਦੀ ਅਪਾਲੋਜੀ ਕਰ ਲਓ, ਉਹਦੀ ਮਾਫ਼ੀ ਮੰਗ ਲਓ, ਕਿਉਂਕਿ ਉਹ ਮਾਫ਼ੀ ਸੱਚੇ ਦਿਲੋਂ ਮੰਗੀ ਹੁੰਦੀ ਹੈ, ਉਹ ਰੱਬ ਦੀ ਦਰਗਾਹ ਦੇ ਵਿੱਚ ਵੀ ਹੁੰਦੀ ਹੈ, ਅੱਲਾ ਵੀ ਉਹਨੂੰ ਮਾਫ਼ ਕਰ ਦਿੰਦਾ। ਹਮੇਸ਼ਾ ਆਸਕ ਗੋਡ ਫਾਰ ਫੋਰਗਿਵਨੈਸ ਫਾਰ ਮਾਈ ਸਿਨ, ਮੈਂ ਹਮੇਸ਼ਾ ਇਹ ਗੱਲ ਕਹਿੰਦਾ, ਕਿਉਂਕਿ ਸੈਟਲ ਯੂਅਰ ਪ੍ਰੀਵੀਅਸ ਡੀਲ ਚੈਪਟਰ 12 ਚ ਕਿਹਾ ਗਿਆ, ਰਿਪੈਂਟ ਫਾਰ ਦੈਮ ਐਂਡ ਸਿਨ ਨੋ ਮੋਰ, ਤੇ ਮੁੜ ਕੇ ਗਲਤੀ ਨਾ ਕਰੋ, ਇਹ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ। ਸੋ ਇਸ ਕਰਕੇ ਮੈਂ ਉਸ ਪਰਮ ਪਿਤਾ ਪਰਮੇਸ਼ਰ ਤੋਂ, ਇਨਕਲੂਡਿੰਗ ਸਾਡੀ ਸਿਟੀ ਤੋਂ, ਇਹ ਗੱਲ ਓਪਨਲੀ ਕਹਿਣਾ ਕਿ ਉਹ ਫਾਦਰ ਫਾਰ ਗਿਵ ਮੀ, ਐਜ਼ ਆਈ ਹਰਡ ਪੈਟ੍ਰਿਕ ਬਰਾਊਨ ਅਵਰ ਸਿਟੀ ਮੇਅਰਸ ਫਾਲਸ ਐਲੀਗੇਸ਼ਨ ਔਨ ਮਾਈ ਲਾਸਟ ਵੀਕ ਰੇਡੀਓ ਸ਼ੋ, ਉਹ ਜਿਹੜੇ ਸੀਗੇ ਪਰੂਫ ਨਹੀਂ ਸੀਗੇ, ਲੱਗ ਗਏ, ਉਹਦੇ ਲਈ ਮਾਫ਼ੀ ਮੰਗਦੇ ਹਾਂ। ਦੋ ਗੱਲਾਂ ਕਹੀਆਂ ਸੀ ਉਹਨਾਂ ਨੇ, ਮੈਂ ਤਾਂ ਨਹੀਂ ਕਹੀਆਂ, ਉਹਨਾਂ ਨੇ ਕਹੀਆਂ ਸੀ, ਕਿਉਂਕਿ ਮੇਰੇ ਪ੍ਰੋਗਰਾਮ ਸੀ, ਆਮ ਰਿਸਪੋਂਸੀਬਲ ਫਾਰ ਦੈਟ। ਇੱਕ ਤਾਂ ਕੋਈ ਸੈਂਡਲਵੁੱਡ ਤੇ, ਮੇਰੇ ਖਿਆਲ ਸੈਂਡਲਵੁੱਡ ਤੇ ਹਰ ਅੰਟੈਰੀਓ ਦੇ ਵਿੱਚ ਕੋਈ ਬਿਲਡਿੰਗ ਸੀ 175, ਮੈਨੂੰ ਤਾਂ, ਮੈਂ ਕਦੇ ਗਿਆ ਨਹੀਂ, ਨਾ ਕੋਈ ਦੇਖਿਆ, ਨਾ ਕੋਈ ਗੱਲਬਾਤ, ਨਾ ਹੀ ਮੈਨੂੰ ਕੋਈ ਨੌਲੇਜ ਹੈ, ਮੈਂ ਤੁਹਾਨੂੰ ਓਪਨਲੀ ਕਹਿਣਾ। ਉਹਨਾਂ ਨੇ ਕਿਹਾ ਸੀਗਾ ਵੀ ਉਹ ਕੋਵਿਡ ਦੇ ਦਿਨਾਂ ਦੇ ਵਿੱਚ ਕੋਈ 33-40 ਲੱਖ ਦੀ ਮਿਲੀਅਨ ਦੀ, ਸੋਰੀ ਨਾਟ ਲੱਖ, ਮਿਲੀਅਨ ਦੀ ਕੋਈ ਇਹਨਾਂ ਨੇ ਸਿਟੀ ਨੇ ਹੇਰਾਫੇਰੀ ਕੀਤੀ ਹੈ। ਉਹਨਾਂ ਨੇ ਵਿਦਆਊਟ ਐਨੀ ਪਰੂਫ ਐਲੀਗੇਸ਼ਨ ਲਾਏ ਸੀਗੇ, ਮੈਂ ਉਹਦੇ ਲਈ ਆਈ ਫੀਲ ਸੋਰੀ ਕਿ ਉਹ ਮੈਨੂੰ ਕਹਿਣਾ ਨਹੀਂ ਚਾਹੀਦਾ ਸੀ, ਨਾ ਹੀ ਮੈਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਬਿਲਕੁਲ ਪਲੇਨ ਮਾਫ਼ੀ ਹੈ, ਕੋਈ ਸ਼ਰਤਾਂ ਨਹੀਂ, ਕੋਈ ਸਫਾਈ ਨਹੀਂ, ਜਿਹੜੀ ਗੱਲ ਹੋ ਗਈ ਹੋ ਗਈ, ਜਿਹੜੀ ਗਲਤੀ ਹੋ ਗਈ ਹੋ ਗਈ। ਤੇ ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਸੀਗੀ, ਮੇਰੇ ਪ੍ਰੋਗਰਾਮ ਦੇ ਵਿੱਚ ਵੀ ਜਿਹੜੇ ਉੱਥੇ ਸਟਾਫ ਰੱਖਿਆ ਜਾਂਦਾ ਉਹ ਇੱਕ ਖਾਸ ਕਮਿਊਨਿਟੀ ਦਾ ਰੱਖਿਆ ਜਾਂਦਾ, ਇਹ ਵੀ ਗਲਤ ਗੱਲ ਹੈ, ਕਿਉਂਕਿ ਮੈਂ ਖੁਦ ਵੀ, ਇਹ ਤਾਂ ਚਲੋ ਹੋਣਾ ਹੈ ਪੈਟ੍ਰਿਕ ਬਰਾਊਨ, ਮੇਰਾ ਸਿਟੀ ਦੇ ਨਾਲ ਬਹੁਤ ਪੁਰਾਣਾ ਲਿੰਕ ਹੈ, ਤੇ ਇੱਥੇ ਸਾਡੇ ਆਪਣੇ ਡਿਪਟੀ ਮੇਅਰ ਵੀ ਨੇ, ਸਿਟੀ ਕੌਂਸਲਰ ਨੇ, ਪਹਿਲਾਂ ਵੀ ਜੌਨ ਸੁਪਰਵੇਰੀ ਹੈ, ਇਹਨਾਂ ਦਾ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਹਾਂ ਜਿਹੜਾ ਬੰਦਾ ਡਿਜ਼ਰਵ ਕਰ, ਜੇ 4 ਬੰਦਿਆਂ 'ਚ 1 ਬੰਦੇ ਨੂੰ ਰੱਖਣਾ, 3 ਬੰਦਿਆਂ ਨੂੰ ਤਾਂ ਕਹਿਣਾ ਹੀ ਆ ਵੀ ਸਿਫਾਰਿਸ਼ ਪਾਤੀ, ਜਿਹੜਾ ਕਿ ਡਿਜ਼ਰਵ ਰੱਖਦੇ ਨੇ, ਐਂਡ ਕੋਈ ਵੀ ਇਹ ਜਿਹੜੀ ਕੰਮ ਕਰਦੇ ਨੇ ਬੜੀ ਟ੍ਰਾਂਸਪੇਰੈਂਟ ਹੁੰਦੀ ਹੈ, ਕਿਉਂਕਿ ਇਹਨਾਂ ਨੂੰ ਵੀ ਪਤਾ ਜੇ ਨਹੀਂ ਕਰਾਂਗੇ ਤਾਂ ਕੱਲ ਨੂੰ ਵਾਲਾ ਕੋਰਟ 'ਚ ਖਿੱਚ ਕੇ ਲੈ ਜੂਗਾ। ਸੋ ਸਾਰਾ ਕੰਮ ਇਹਨਾਂ ਦਾ, ਪੈਟ੍ਰਿਕ ਬਰਾਊਨ ਹੋਰਾਂ ਦਾ, ਮੇਰੇ ਕੋਲ ਲੈਟਰ ਵੀ ਆਇਆ, ਇਹਨਾਂ ਨੇ ਬੜੀ ਐਕਸਪਲੇਨੇਸ਼ਨ ਦਿੱਤੀ ਹੈ, ਐਕਸਪਲੇਨੇਸ਼ਨ ਬੜੀ ਜੈਨੂਨ ਹੈ, ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਕਿਹਾ ਕੀ ਨਹੀਂ, ਮੈਂ ਆਪਣੀ ਆਤਮਾ ਦੇ ਹਿਸਾਬ ਤੇ ਇਹ ਗੱਲ ਕਹਿ ਰਿਹਾ। ਮੇਰੇ ਖਿਆਲ ਜੋ ਇਹਨਾਂ ਨੂੰ, ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਪਤਾ ਲੱਗ ਜੂ ਵੀ ਐਵੇਂ ਗਲਤੀਆਂ ਕਿਸੇ ਦੀਆਂ ਕੱਢਣ ਨਾਲ ਇੱਕ ਉਂਗਲੀ ਕਿਸੇ ਕੇ ਨਹੀਂ ਕਰਦੀਆਂ, 3 ਉਂਗਲਾਂ ਸਾਡੇ ਕੇ ਨਹੀਂ ਆਉਂਦੀਆਂ ਨੇ। ਮੇਰਾ ਹਮੇਸ਼ਾ ਫਰਮ ਵਿਸ਼ਵਾਸ ਹੈ ਕਿ ਕਿਸੇ ਨੂੰ ਕ੍ਰਿਟੀਸਾਈਜ਼ ਨਾ ਕਰੋ, ਸਗੋਂ ਆਪਣੇ, ਅਸੀਂ ਦੁਨੀਆਂ ਦੇ ਨਾਲ ਕੰਡੇ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ। ਅਸੀਂ ਕਹਿ ਦਿੰਦੇ ਹਾਂ ਉਹ ਮਾੜਾ, ਆਹ ਮਾੜਾ, ਸਿਟੀ ਨੇ ਆ ਕਰਤਾ, ਮੇਅਰ ਨੇ ਆ ਕਰਤਾ, ਪ੍ਰਾਈਮ ਮਿਨਿਸਟਰ ਨੇ ਆ ਕਰਤਾ, ਰੀਜਨ ਕੌਂਸਲ ਇਹ ਕੀਤਾ, ਅਸੀਂ ਖੁਦ ਕੀ ਕਰਦੇ ਹਾਂ, ਆਮ ਰਿਸਪੋਂਸੀਬਲ ਫਾਰ ਮਾਈ ਓਨ ਐਕਸ਼ਨ। ਅਸੀਂ ਦੁਨੀਆਂ ਦੇ ਕੰਡੇ ਨਹੀਂ ਖਤਮ ਕਰ ਸਕਦੇ, ਮੈਂ ਮੰਨਦਾ, ਹਮੇਸ਼ਾ ਮੈਂ ਗੱਲ ਕਹਿਣਾ, ਸਗੋਂ ਆਪਣੇ ਪੈਰ 'ਚ ਅਸੀਂ ਬੂਟ ਪਾ ਲੈਂਦੇ ਹਾਂ। ਸੋ ਮੈਂ ਦਿਲੋਂ ਇਸ ਗੱਲ ਦੀ ਸੌਰੀ ਹਾਂ ਕਿ ਮੇਰੇ ਸਟੇਸ਼ਨ ਦੇ ਉੱਤੇ, ਮੇਰੇ ਪਲੇਟਫਾਰਮ ਦੇ ਉੱਤੇ, ਮੇਰੇ ਪ੍ਰੋਗਰਾਮ ਮਾਈਂਡ ਐਂਡ ਬਾਡੀ ਦੇ ਉੱਪਰ ਆ ਕੇ ਜੋ ਵੀ ਕੁਝ ਕਮੈਂਟਸ ਸਿਟੀ ਦੇ ਬਾਰੇ ਗਲਤ ਦਿੱਤੇ ਗਏ ਉਹਦੇ ਲਈ ਮੈਂ ਦਿਲੋਂ ਮਾਫ਼ੀ ਮੰਗਦਾ। ਉਪਰੋਂ ਨਹੀਂ ਹੈ, ਕਾਗਜ਼ਾਂ ਕੁਗਜ਼ਾਂ 'ਚ ਨਹੀਂ, ਦਿਲੋਂ ਇੱਕ ਹੋਰ ਚੀਜ਼ ਹੁੰਦੀ ਆ ਕਿ ਮੇਰਾ ਪਰਮਾਤਮਾ, ਮੇਰਾ ਗੋਡ ਮੈਨੂੰ ਸੋਚ ਰਿਹਾ ਵੀ ਇਹ ਚਲਾਕੀ ਕਰ ਰਿਹਾ, ਸੱਚੇ ਦਿਲੋਂ ਮੰਗ ਰਿਹਾ, ਮੈਂ ਸੱਚੇ ਦਿਲੋਂ ਮਾਫ਼ੀ ਮੰਗ ਲਈ, ਅੱਗੇ ਰੱਬ ਦੇ ਉੱਤੇ ਹੈ ਸਭ ਡੋਰੀ। ਕਿਉਂਕਿ ਮੈਂ ਇੱਕ ਗੱਲ ਫੇਰ ਰਿਪੀਟ ਕਰ ਦੇਣਾ ਕਿ ਜਿਹੜਾ ਵੀ ਕੁਛ ਉਹ ਸੈਂਡਲਵੁੱਡ ਦੇ ਉੱਤੇ, ਬਿਲਡਿੰਗ ਦੇ ਉੱਤੇ ਜਿਹੜਾ ਘਪਲੇ ਮਫਲੇ ਦੀਆਂ ਗੱਲਾਂ ਕੀਤੀਆਂ ਸੀਗੀਆਂ, ਜਾਂ ਉਹਨਾਂ ਨੇ ਕੀਤੀ ਸੀ ਵੀ ਜਿਹੜੇ ਸਟਾਫ ਰੱਖੇ ਆ ਉਹ ਸਿਫਾਰਸ਼ੀ ਰੱਖਿਆ ਜਾਂ ਕੋਈ ਹੇਰਾਫੇਰੀ ਕੀਤੀ ਹੈ, ਕਮਿਊਨਿਟੀ ਰੱਖੀ ਆ, ਉਹ ਫਾਲਸ ਸੀਗੀਆਂ। ਸੋ ਉਹ ਫਾਲਸ ਸਟੇਟਮੈਂਟ ਕਿਉਂਕਿ ਏਅਰ ਤੇ ਚੱਲ ਗਈ, ਬਥੇਰੇ ਬੰਦੇ ਸੁਣਦੇ ਸੀ। ਸੋ ਉਸ ਕਰਕੇ ਮੈਂ ਪੈਟ੍ਰਿਕ ਬਰਾਊਨ ਤੋਂ ਜਾਂ ਉਹਨਾਂ ਦੇ ਸਟਾਫ ਤੋਂ, ਬਾਕੀ ਤਾਂ ਮੇਰੇ ਵੀ ਆਪਣੇ ਪਰਸਨਲ ਰਿਲੇਸ਼ਨ ਵਧੀਆ ਨੇ ਉਹਨਾਂ ਨਾਲ, ਹਮੇਸ਼ਾ ਹੈਲਪ ਕੀਤੀ ਹੈ। ਪਰ ਕਿਉਂਕਿ ਕਿਹਾ ਗਿਆ ਹੁਣ ਇਹਦਾ ਕੋਈ ਅਲਟਰਨੇਟਿਵ ਨਹੀਂ, ਉਹਦਾ ਅਲਟਰਨੇਟਿਵ ਵੀ ਸੱਚੇ ਦਿਲੋਂ ਪਰਮਾਤਮਾ ਕੋਲੋਂ ਵੀ, ਬੰਦਿਆਂ ਕੋਲੋਂ ਵੀ, ਜਿਨ੍ਹਾਂ ਨੇ ਸੁਣਿਆ ਉਹਦੇ ਕੋਲੋਂ ਮਾਫ਼ੀ ਮੰਗ ਲਓ, ਮਾਫ਼ੀ ਮੰਗਣ ਨਾਲ ਕੋਈ ਨੀਵਾਂ ਨਹੀਂ ਹੁੰਦਾ, ਬਾਕੀ ਜੋ ਪਾਵੇ ਕਰਤਾਰ, ਇੰਨੀ ਕੁ ਗੱਲ ਮੈਂ ਕਹਿਣੀ ਸੀ। ਚਲੋ ਅੱਜ ਆਪਾਂ ਟੌਪਿਕ ਤੇ ਗੱਲ ਕਰੀਏ ਹੁਣ, ਮੇਰੇ ਖਿਆਲ ਉਹਨਾਂ ਦੀ ਵੀ ਆਤਮਾ ਜਿਹੜੀ ਹੋਊਗੀ ਹੋ ਜਾਏਗੀ ਕਿ ਮੈਂ ਹੈਲੋ
ਬਾਤ ਮੁਕੰਮਲ ਕਰਨੀ, ਹੈਲੋ ਇਜਾਜ਼ਤ ਜੀ ਡਾਕਟਰ ਸਾਹਿਬ, ਹੈਲੋ।
ਚਲੋ ਲਾਈਨ ਮੇਰੇ ਖਿਆਲ ਕੱਟੀ ਗਈ, ਸੋ ਇਸ ਕਰਕੇ ਮੈਂ ਫੇਰ ਇੱਕ ਵਾਰ ਹੁਣ ਬਾਰ ਬਾਰ ਰਿਪੀਟ ਕਰਦਾ, ਡਜ਼ਨਟ ਲੁੱਕ ਨਾਈਸ, ਵੀ ਆਰ ਆਲ ਮੈਚਿਓਰਡ ਪੀਪਲ। ਜੇ ਕੋਈ ਗਲਤੀ ਹੋਗੀ, ਗਲਤੀ ਕਿਹੜੇ ਬੰਦੇ ਤੋਂ ਨਹੀਂ, ਨੋਬਡੀ ਇਜ਼ ਪਰਫੈਕਟ ਐਕਸੈਪਟ ਅੱਲਾਹ ਐਂਡ ਗੋਡ। ਗਲਤੀ ਹੋਗੀ, ਗਲਤੀ ਨੂੰ ਸੱਚੇ ਦਿਲੋਂ ਮੰਗ ਲਓ ਤੇ ਮੇਰੇ ਕੰਮ ਨਹੀਂ ਵੱਧਦਾ, ਕਿਉਂਕਿ ਮਨ ਤਾਂ ਕਹਿੰਦਾ ਸ਼ਰਾਰਤ ਕਰਦਾ ਵਧਾਈ ਚੱਲ ਕੰਮ ਵਧਾਈ ਚੱਲ, ਪਰ ਜਿਹੜੀ ਆਤਮਾ ਹੁੰਦੀ ਹੈ, ਕੋਸ਼ਿਸ਼ ਹੁੰਦੀ ਹੈ, ਉਹ ਕਹਿੰਦੀ ਨੀਵਾਂ ਹੋ ਕੇ ਚੱਲ ਤੇ ਪ੍ਰੋਬਲਮ ਹਰ ਚੀਜ਼ ਸੋਲਵ ਹੋ ਸਕਦੀ ਹੈ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਇੰਪੋਰਟੈਂਸ ਆਫ ਹਿਊਮਨ ਲਾਈਫ, ਇਹਦੇ ਉੱਤੇ ਗੱਲਬਾਤ ਕਰਾਂਗੇ। ਸੋ ਮੇਰੇ ਨਾਲ ਅਰਫਾ ਜੀ ਵੀ ਲਾਈਨ ਤੇ ਆ ਗਏ ਨੇ। ਸੋ ਅਰਫਾ ਜੀ, ਵੈਲਕਮ ਟੂ ਦਾ ਸ਼ੋ।
ਹੈਲੋ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ ਫਾਰ ਟੇਕਿੰਗ ਮੀ। ਜੀ ਡਾਕਟਰ ਸਾਹਿਬ,
ਹੈਲੋ ਅਰਫਾ ਜੀ, ਮੈਨੂੰ ਇੱਕ ਮਿੰਟ ਲਾਈਨ,
ਆਪਕਾ ਹੈਡਫੋਨ ਕੀ ਪ੍ਰੋਬਲਮ ਹੈ।
ਹੈਲੋ
ਜੀ ਡਾਕਟਰ ਸਾਹਿਬ।
ਹਾਂਜੀ ਹਾਂਜੀ ਅਰਫਾ ਜੀ, ਸੋ ਮੈਂ ਤਾਂ ਓਪਨਲੀ ਗੱਲ ਕਹਿਤੀ ਜੋ ਮੇਰੇ ਦਿਲ ਦੇ ਵਿੱਚ
ਨਹੀਂ ਨਹੀਂ ਡਾਕਟਰ ਸਾਹਿਬ, ਕੋਈ ਆਪਨੇ ਕੋਈ ਆਪਕਾ ਕੋਈ ਕਸੂਰ ਨਹੀਂ ਹੈ, ਮੈਂ ਸਿਰਫ ਇੱਕ ਦੋ ਬਾਤੋਂ ਕੀ ਕਲੈਰੀਫਿਕੇਸ਼ਨ ਵਾਸਤੇ, ਇੱਕ ਦੋ ਗੱਲਾਂ ਦੀ ਕਲੈਰੀਫਿਕੇਸ਼ਨ ਵਾਸਤੇ ਆਈ ਆ। ਡਾਕਟਰ ਸਾਹਿਬ, ਯੂ ਆਰ ਵੰਡਰਫੁਲ ਮੈਨ, ਯੂ ਡੂ ਗ੍ਰੇਟ ਜੋਬ। ਮੈਂ ਹਮੇਸ਼ਾ ਮੇਰਾ ਖਿਆਲ ਹੈ ਕਿ ਯੂ ਆਰ ਪਾਰਟ ਐਂਡ ਪਾਰਸਲ ਆਫ 770, ਯੂ ਆਰ ਅ ਸਟਰੋਂਗ ਪਿਲਰ ਆਫ 770। ਬਾਜ਼ੋਕਾਤ ਮੇਰੇ ਸੇ ਵੀ ਗਲਤੀ ਹੋਤੀ ਹੈ। ਅਬ ਮੈਂ ਇੱਕ ਚੀਜ਼ ਮੈਂ ਜਿਹੜੀ ਕਹਿਣਾ ਚਾਹੁੰਦੀ ਹਾਂ, ਜਿਹੜੇ ਤੁਹਾਡੇ ਉਸ ਦਿਨ ਦੇ ਗੈਸਟ ਆਏ ਸੀ, ਇੱਕ ਬਈ ਖਾਸ ਕਮਿਊਨਿਟੀ ਅਗਰ ਨਜ਼ਰ ਆਉਂਦੀ ਹੈ, ਤੁਸੀਂ ਇਮੇਜਿਨ ਕਰੋ ਅਗਰ ਡੈਮੋਗ੍ਰਾਫਿਕਸ ਤੁਸੀਂ ਬ੍ਰੈਂਪਟਨ ਦੇ ਦੇਖੋ, 59.9% ਇੰਡੀਅਨਸ ਲਿਵ ਹੀਅਰ। ਹੁਣ ਜਿਹੜੀ ਵਿਜ਼ੀਬਲ ਕਮਿਊਨਿਟੀ ਹੈ, ਜੋਬਸ ਅਗਰ ਆਉਣਗੀਆਂ ਐਂਡ ਦੇ ਆਰ ਵੈਰੀ ਟੈਲੈਂਟਿਡ ਪੀਪਲ, ਸਮ ਆਫ ਦੈਮ ਆਰ ਵੈਰੀ ਟੈਲੈਂਟਿਡ ਪੀਪਲ, ਅਗਰ ਉਹ ਪੋਜੀਸ਼ਨ ਉਹਨਾਂ ਨੂੰ ਮਿਲਦੀ ਹੈ, ਤੇ ਇਹ ਕੋਈ ਇੱਕ ਪਰਸਨ ਦੀ ਤੇ ਡਿਪੈਂਡ ਨਹੀਂ ਕਰਦਾ, ਦੈਟ ਇਜ਼ ਫਾਰ ਦਾ ਬੈਟਰਮੈਂਟ ਆਫ ਦਾ ਸਿਟੀ, ਪੀਪਲ ਫਰੋਮ ਦਾ ਵਿਜ਼ੀਬਲ ਮੈਜੋਰਿਟੀ। ਆਫਕੋਰਸ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਨਜ਼ਰ ਆਉਂਦੇ ਨੇ, ਮਗਰ ਅਗਰ ਇੰਡੀਅਨ 59.9% ਨੇ, ਤੇ ਇੱਕ ਬੰਦੇ ਨੇ ਬੰਦਾ ਨਹੀਂ ਰੱਖਣਾ ਹੁੰਦਾ, ਦਿਸ ਇਜ਼ ਅ ਪ੍ਰੋਸੈਸ ਇਨ ਦੀ ਸਿਟੀ ਹਾਲ, ਕਿ ਕਾਉਂਸਲ ਦੇ ਅਪਰੂਵਮੈਂਟ ਦੇ ਨਾਲ ਚੀਜ਼ਾਂ ਜਾਂਦੀਆਂ ਨੇ, ਫਿਰ ਸਾਡਾ ਰੈਜ਼ਿਊਮੇ ਬੜਾ ਕਾਊਂਟ ਕਰਦਾ, ਉਸ ਰੈਜ਼ਿਊਮੇ ਦੇ ਵਿੱਚ ਡੂ ਆਈ qualify for that position, am I eligible? Of course, Indian community, devich, South Asians, devich, there are very many talented people, they get job. Number 2, jehda unhane kiya si, janab Azad Goyat sahab ne gal kahi thi ke jehdi Electra di building si, Vicky si, aur ede ch na rumors bahut zyada ne, this is very unfortunate time of our life, ke har banda ਸੁਣੀ ਸੁਣਾਈ ਗੱਲ ਨੂੰ ਅਸੀਂ ਅੱਗੇ ਮੂਵ ਕਰ ਦਿੰਦੇ ਹਾਂ। ਔਰ ਆਨੈਸਟਲੀ ਆਈ ਬਿਲੀਵ ਇਨ ਯੂ, ਇਟ ਵਾਜ ਯੋਰ ਨਾਈਵਨੈਸ, ਬਿਕੋਜ਼ ਜਿਹੜਾ ਬੰਦਾ ਕ੍ਰੁਕਿਡ ਹੁੰਦਾ ਉਹਨੂੰ ਸਾਰੀ ਦੁਨੀਆ ਕ੍ਰੁਕਿਡ ਨਜ਼ਰ ਆਉਂਦੀ ਹੈ, ਜਿਹੜਾ ਬੰਦਾ ਆਨੈਸਟ ਹੁੰਦਾ ਉਹਨੂੰ ਹਰ ਬੰਦੇ ਦੇ ਵਿੱਚ ਆਨੈਸਟੀ ਨਜ਼ਰ ਆਉਂਦੀ ਹੈ। ਇਹ ਜਸਟ ਇਟਸ ਜਿਹੜੀ ਸਾਡੀ ਪਿੱਛੇ ਦੀ ਅੱਖ ਹੈ ਦਿਮਾਗ ਦੇ ਵਿੱਚ, ਦੈਟ ਵਰਕਸ। ਸਿਟੀ ਨੇ ਜਦੋਂ ਇਹ 175 ਸੈਂਡਲਵੁੱਡ ਪਾਰਕਵੇ ਦਾ ਡਿਸੀਜਨ ਲਿਆ ਸੀ, ਇਹਦੀ ਰਿਕਾਰਡ ਪਿਆ ਪੂਰਾ ਪਰਚੇਜ ਦਾ, ਠੀਕ ਹੈ, ਔਰ ਯੂਨੈਨਮਸ ਅਪਰੂਵਲ ਦਿੱਤਾ ਸੀ ਸਿਟੀ ਕਾਉਂਸਲ ਨੇ, ਇੱਕ ਬੰਦਾ ਨਹੀਂ, ਇਟਸ ਮੈਜੋਰਿਟੀ ਵੋਟ ਜਿਹੜਾ ਸੀ ਉਹਦੇ ਹਿਸਾਬ ਨਾਲ ਇਹ ਬਿਲਡਿੰਗ ਲਈ ਗਈ ਸੀ। ਜ਼ਾਹਿਰ ਹੈ, ਜਬ ਲੀ ਥੀ ਇਲੈਕਟ੍ਰਾ ਨੇ ਇਸਕੋ ਬੇਚਾ ਥਾ, ਜਿਸ ਕੀਮਤ ਤੇ ਵੀ ਬੇਚਾ ਥਾ, ਜਬ ਸਿਟੀ ਨੇ ਲਿਆ, ਦਿਸ ਵਾਜ ਨਾਟ ਇੱਕ ਦੋ ਜਾਂ ਤਿੰਨ ਬੰਦਿਆਂ ਦਾ ਡਿਸੀਜਨ ਨਹੀਂ ਸੀ, ਦਿਸ ਵਾਜ ਕਾਉਂਸਲ ਦਾ ਯੂਨੈਨਮਸ ਡਿਸੀਜਨ ਸੀ। ਅੱਛਾ, ਇਹਦੇ ਚ ਅਗੇਨ ਜਦੋਂ ਮੈਂ ਗੱਲ ਕਰ ਰਹੀ ਹਾਂ, ਅਗੇਨ ਆਈ ਐਮ ਨਾਟ ਗੋਇੰਗ ਟੂ ਪਲੀਜ਼ ਐਨੀਬਡੀ, ਨੋ, ਇਹ ਡਾਕੂਮੈਂਟ ਪਿਆ ਹੋਇਆ ਹੈ, ਅਗਰ ਤੁਸੀਂ brampton.ca/en/city/hall ਔਰ ਨਿਊਜ਼ ਪੇਜਿਸ, ਨਿਊਜ਼ ਰਿਲੀਜ਼ਿਸ, ਅਗਰ ਤੁਸੀਂ ਉੱਥੇ ਜਾਓਗੇ, ਤਾਂ ਫਿਰ ਲੋਕਾਂ ਨੂੰ ਪੜ੍ਹਨਾ ਚਾਹੀਦਾ, ਬਜਾਏ ਦੇ ਕਿ ਸੁਣੀ ਸੁਣਾਈ ਗੱਲ ਨੂੰ ਅਸੀਂ ਅੱਗੇ ਕਰ ਦਈਏ, ਇਹਦੇ ਚ ਅਸੀਂ ਆਪਣੀ ਲਾਈਫ ਨੂੰ ਬਹੁਤ ਡਿਫੀਕਲਟ ਕਰ ਲਵਾਂਗੇ। This all record is there. Or ਜਿਹੜੇ ਐਕਸਪਰਟਸ ਨੇ ਬ੍ਰੌਡਕਾਸਟ ਦੇ ਉਹਨਾਂ ਦੀ ਵੀ ਇਨਫੋਰਮੇਸ਼ਨ ਸਾਰੀ ਦੀ ਸਾਰੀ ਪਈ ਹੋਈ ਹੈ। ਸਿਟੀ ਇਜ਼ ਵੈਰੀ ਕਲੀਅਰ ਇਨ ਦਿਸ। ਅਸੀਂ ਅਗਰ ਮੈਂ ਇਹ ਕਹਾਂ ਕਿ ਬਈ ਇਸ ਕਮਿਊਨਿਟੀ ਦੇ ਵਿੱਚੋਂ ਇੱਕ ਕਮਿਊਨਿਟੀ ਜਾਂ ਬ੍ਰੈਂਪਟਨ ਦੇ ਵਿੱਚੋਂ ਇੱਕ ਕਮਿਊਨਿਟੀ ਜਾਂ ਦੋ ਕਮਿਊਨਿਟੀ ਨੂੰ ਅਬੋਲਿਸ਼ ਹੋ ਜਾਣਾ ਚਾਹੀਦਾ, ਦਿਸ ਇਜ਼ ਨਾਟ ਪੋਸੀਬਲ। ਦਿਸ ਇਜ਼ ਬਿਊਟੀਫੁਲ ਡਾਇਵਰਸ ਸਿਸਟਮ ਆਫ ਕੈਨੇਡਾ। ਇੱਥੇ ਹਰ ਕਮਿਊਨਿਟੀ ਦੇ ਲੋਕਾਂ ਨੇ ਵਸਣਾ। ਐਂਡ ਆਫਕੋਰਸ ਬ੍ਰੈਂਪਟਨ ਦੇ ਵਿੱਚ ਬਿਕੋਜ਼ ਇੱਕ ਕਮਿਊਨਿਟੀ ਮੈਜੋਰਿਟੀ ਚ ਹੈ, ਤੁਸੀਂ ਟਿਮ ਹਾਰਟਨ ਤੇ ਚਲੇ ਜਾਓ ਤੁਹਾਨੂੰ ਮੈਜੋਰਿਟੀ ਨਜ਼ਰ ਆਏਗੀ, ਤੁਸੀਂ ਹੁਣ ਆਮ ਸਟੋਰ ਤੇ ਚਲੇ ਜਾਓ ਤੁਹਾਨੂੰ ਲੋਕ ਨਜ਼ਰ ਆਣਗੇ, ਤੁਸੀਂ ਪੁਲਿਸ ਡਿਪਾਰਟਮੈਂਟ ਚਲੇ ਜਾਓ ਤੁਹਾਨੂੰ ਲੋਕ ਨਜ਼ਰ ਆਣਗੇ, ਤੁਸੀਂ ਬ੍ਰੈਂਪਟਨ ਸਿਟੀ ਚਲੇ ਜਾਓ, ਆਫਕੋਰਸ ਦੇਰ ਆਰ ਵੈਰੀ ਮੈਨੀ ਪੀਪਲ ਵਰਕਿੰਗ ਐਜ਼ ਅ ਵਾਲੰਟੀਅਰ। ਔਰ ਅਗਰ ਤੁਸੀਂ ਕੰਪੇਅਰ ਕਰਦੇ ਹੋ ਨਾ ਟੈਕਸਿਸ, ਯੈਸ ਵੀ ਹੈਵ ਕੰਪਲੇਂਟਸ, ਬਿਕੋਜ਼ ਮੈਂ ਇੱਕ ਬੰਦਾ ਆਪਣੀ ਜ਼ਾਤੀ ਕੰਪਲੇਂਟ ਦੇ ਲਿਹਾਜ਼ ਨਾਲ ਗੱਲ ਕਰਨੀ ਹੈ। ਆਈ ਡੂ ਨਾਟ ਸੀ ਐਜ਼ ਅ ਹੋਲ ਕਮਿਊਨਿਟੀ। ਇਫ ਯੂ ਕੰਪੇਅਰ ਬ੍ਰੈਂਪਟਨ ਵਿਦ ਟੋਰੋਂਟੋ, ਜਸਟ ਸੀ ਹਾਊ ਗੁੱਡ ਵੀ ਆਰ ਸਟਿਲ ਇਨ ਦਾ ਬ੍ਰੈਂਪਟਨ। ਦੇਰ ਆਰ ਪ੍ਰੋਬਲਮਸ, ਪ੍ਰੋਬਲਮਸ ਆਰ ਕ੍ਰੀਏਟਿਡ ਬਾਏ ਦ ਪੀਪਲ ਆਫ ਦੈਟ ਕਮਿਊਨਿਟੀ। ਮਗਰ ਸਿਟੀ ਕਾਉਂਸਲ, ਦ ਬਿਊਟੀ ਆਫ ਦਿਸ ਸਿਸਟਮ ਇਜ਼ ਦੇਰ ਇਜ਼ ਓਪੋਜੀਸ਼ਨ, ਦੇਰ ਇਜ਼ ਅ ਪਾਰਟੀ ਰੂਲਿੰਗ, ਮਗਰ ਸਿਟੀ ਕੋਈ ਵੀ ਫੈਸਲਾ ਕਰਦਾ ਕਿਸੇ ਇੱਕ ਬੰਦੇ ਦੀ ਮਰਜ਼ੀ ਨਾਲ ਨਹੀਂ ਜਾ ਸਕਦਾ। ਮਤਲਬ ਦੇਰ ਆਰ ਸੋ ਮੈਨੀ ਕਾਉਂਸਲਰ, ਸਾਰੇ ਕਾਉਂਸਲਰ ਆਪਣੀ ਆਪਣੀ ਵਾਰਡ ਨੂੰ ਰਿਪ੍ਰੈਜੈਂਟ ਕਰ ਰਹੇ ਨੇ, ਮੈਨੂੰ ਰਿਪ੍ਰੈਜੈਂਟ ਕਰ ਰਿਹਾ 8 or 9 ਦਾ ਕਾਉਂਸਲਰ। ਇਫ ਦੇ ਹੈਵ ਗਿਵਨ ਅਪਰੂਵਲ ਫਾਰ ਦ ਡਿਸੀਜਨ, ਦੈਟ ਵਾਜ਼ ਫਾਰ ਦ ਬੈਟਰਮੈਂਟ ਆਫ ਦ ਸਿਟੀ। ਆਈ ਐਮ ਸੋਰੀ, ਦਿਸ ਇਜ਼ ਆਲ ਵਾਟ ਆਈ ਵਾਂਟਡ ਟੂ ਸੇ। ਔਰ ਮੈਂ ਤੁਹਾਡੇ ਤਵੱਸਤ ਦੇ ਨਾਲ, ਤੁਹਾਡੇ ਰੈਫਰੈਂਸ ਦੇ ਨਾਲ, ਯੂ ਆਰ ਅ ਵੈਰੀ ਸੀਨੀਅਰ ਮੈਚਿਓਰ ਐਂਡ ਅ ਵੰਡਰਫੁਲ ਮੈਨ। ਆਈ ਡੋਂਟ ਐਕਸਪੈਕਟ ਕਿ ਆਪਨੇ ਜਾਣ ਬੁੱਝ ਕੇ ਯੇ ਗਲਤੀ ਕੀ, ਨੋ, ਦ ਪਰਸਨ, ਯੇ ਆਪਕੀ ਨਈਵਨੈਸ ਥੀ ਕਿ ਆਪਨੇ ਵਿਦਆਊਟ ਡਾਕੂਮੈਂਟ ਕਾਂਸਪਰੇਸੀ ਪੇ ਯਕੀਨ ਕੀਆ, ਬਿਕੋਜ਼ ਯੋਰ ਇਨਰ ਹਾਰਟ ਵਾਜ਼ ਗੁੱਡ। ਔਰ ਮੈਨੇ ਜਬ ਲੈਟਰ ਕਾ ਜਵਾਬ ਵੀ ਦਿਆ, ਮੈਨੂੰ ਉਸਮੇ ਵੀ ਯਹੀ ਕਹਾ ਕਿ ਡਾਕਟਰ ਰਵੀ, ਆਈ ਗਾਰੰਟੀ ਦੈਟ ਹੀ ਡਿਡ ਨਾਟ ਹੈਵ ਅ ਬੈਡ ਇੰਟੈਂਸ਼ਨ, ਬਟ ਯੈਸ, ਅਗਰ ਹਮ ਗਲਤੀ ਕਰੇ ਤੋ ਵੀ ਐਜ਼ ਅ ਮੈਚਿਓਰ ਪੇਰੈਂਟਸ, ਐਜ਼ ਅ ਮੈਚਿਓਰ ਫੈਮਿਲੀ ਮੈਂਬਰਸ, ਐਜ਼ ਅ ਮੈਚਿਓਰ ਕਮਿਊਨਿਟੀ ਮੈਂਬਰਸ, ਅਗਰ ਹਮ ਗਲਤੀ ਕਰੇ ਤੋ ਅਗਰ ਹਮ ਉਸਕੇ ਲੀਏ ਸੋਰੀ ਬੋਲੇ ਤੋ ਆਈ ਥਿੰਕ ਸੋਰੀ ਬੋਲਨੇ ਮੇ ਕੋਈ ਇਨਸਾਨ ਛੋਟਾ ਨਹੀਂ ਹੋ ਜਾਤਾ।
ਹਾਂਜੀ ਅਰਪਾ ਜੀ, ਮੈਂ ਤਾਂ ਔਰ ਰਾਦਰ ਮੈਂ ਤਾਂ ਆਪਣੇ ਹੁਣ ਵੀ ਕਿਹਾ ਵੀ ਇਫ ਐਂਡ ਬਟ ਲਾ ਕੇ ਮੇਰੇ ਕੋਲ ਡਿਕਸ਼ਨਰੀ ਚ ਨਹੀਂ ਹੈ, ਸੋਰੀ, ਜਿਹੜੀ ਗਲਤੀ ਹੋ ਗਈ ਉਹਦੇ ਨਹੀਂ, ਮੰਨ ਲਓ ਖੁੱਲਦੇ
ਲੈਣਾ। ਮੈਂ ਅਬ ਯੇ ਕਹਿਤੀ ਹੂੰ, ਮੈਂ ਹਰ ਬੰਦੇ ਨੂੰ ਤੁਹਾਡੇ ਤਵੱਸਤ ਦੇ ਨਾਲ ਐਵਰੀਬਡੀ ਨੂੰ ਕਹਿੰਦੀ ਹਾਂ, ਯੈਸ, ਦੀਜ਼ ਆਰ ਕਾਂਸਪਰੇਸੀ ਥਿਅਰੀ, ਦੀਜ਼ ਆਰ ਜਸਟ ਕਾਂਸਪਰੇਸੀ ਥਿਅਰੀ। ਆਈ ਐਮ ਨਾਟ ਕਿ ਮੈਂ ਕਿਸੇ ਕੋ ਐਡਵੋਕੇਟ ਕਰ ਰਹੀ ਹੂੰ, ਮਗਰ ਯੈਸ, ਮੈਨੇ ਵੋਟ ਜਬ ਡਾਲਾ ਥਾ ਮੈਨੇ ਜ਼ਰੂਰ ਦੇਖਾ ਥਾ ਇੱਕ ਆਦਮੀ ਐਜੂਕੇਟਿਡ ਹੈ, ਹੀ ਇਜ਼ ਅ ਲਾਇਰ, ਹੀ ਇਜ਼ ਅ ਬ੍ਰੈਂਪਟਨ ਰੈਜੀਡੈਂਟ, ਹੀ ਪ੍ਰੈਕਟਿਸ ਇਨ ਅ ਬ੍ਰੈਂਪਟਨ, ਹੀ ਇਜ਼ ਨਾਟ ਟੇਕਿੰਗ 1% ਡਿਸੀਜਨ, ਦਿਸ ਇਜ਼ ਐਵਰੀਥਿੰਗ ਇਜ਼ ਹੈਪਨਿੰਗ ਵਿਦ ਦੀ ਕੰਸੈਂਟ ਆਫ ਦਾ ਕਾਉਂਸਲ, ਦੇਰ ਆਰ ਸੋ ਮੈਨੀ ਕਾਉਂਸਲ ਮੈਂਬਰਸ, ਉਨਕੀ ਕੰਸੈਂਟ ਕੇ ਸਾਥ ਹੈ। ਆਈ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਇੱਕ ਚੀਜ਼ ਮੈਂ ਆਪਕੇ ਤਵੱਜੋ ਸੇ, ਆਈ ਐਮ ਵੈਰੀ ਸੈਡ ਫਰੋਮ ਯੈਸਟਰਡੇ, ਹਮਾਰਾ ਬਲੂ ਜੇਸ ਵਿਨ ਕਰ ਗਿਆ, ਉਹ ਕਿਸੇ ਨੇ ਇੱਕ ਕਹਾ ਸ਼ੇਰ ਹੈ, ਕਿਸਮਤ ਦੀ ਰੱਤੀ ਇੱਕ ਚੰਗੀ ਤੁਕ ਤੋਂ ਅਕਲ ਦਾ ਕੰਮ ਨਾ ਆਉਂਦਾ। ਡੋਜਰਸ ਦੀ ਕਿਸਮਤ ਅੱਛੀ ਸੀ, ਥਿੰਗਸ ਵਰਕ ਵੈਲ ਫਾਰ ਦੈਮ, ਮਗਰ ਉਹਦੇ ਵਿੱਚ ਇੱਕ ਪਲੇਅਰ ਹੈ ਯੂਸਾਵਿਚ। ਆਪ ਉਸ ਪਲੇਅਰ ਕੀ ਬੈਕਗਰਾਊਂਡ ਪੜ੍ਹ ਕੇ ਦੇਖੇ, ਹੀ ਇਜ਼ ਅ ਹੀਰੋ ਐਟ ਦਾ ਮੂਮੈਂਟ, ਮਗਰ ਹੀ ਇਜ਼ ਵਰਕਿੰਗ ਐਂਡ ਬਿਹੇਵਿੰਗ ਲਾਈਕ ਅ ਰੁਕੀ। ਯਾਨੀ ਉਹ ਬੰਦਾ ਜਿਹਦੇ ਬਾਜ਼ੂਕਾ ਉੱਥੇ ਕੇਨਸ ਡਿੱਗੇ ਹੁੰਦੇ ਨੇ, ਬੀਅਰ ਦੇ ਕੇਨਸ ਡਿੱਗੇ ਹੁੰਦੇ ਨੇ, ਹੋਰ ਚੀਜ਼ਾਂ ਡਿੱਗੀਆਂ ਹੁੰਦੀਆਂ ਨੇ ਜਿੱਥੇ ਸਾਰੇ ਪਲੇਅਰਸ ਬੈਠੇ ਹੁੰਦੇ ਨੇ। ਕਹਿੰਦੇ ਹੈ ਕਿ ਉਹ ਬਾਅਦ ਮੇ ਆਮ ਲੋਕੋ ਕੀ ਤਰ੍ਹਾਂ ਵਹਾਂ ਸੇ ਕੇਨਸ ਉਠਾ ਰਹਾ ਥਾ, ਚੀਜ਼ੇ ਕਰ ਰਹਾ ਥਾ। ਬੜਾਈ ਇਸਮੇ ਨਹੀਂ ਹੈ ਕਿ ਮੈਂ ਅਕੜ ਕੇ ਇੱਕ ਦਰਖਤ ਕੀ ਤਰ੍ਹਾਂ ਖੜਾ ਹੋ ਜਾਊਂ, ਬੜਾਈ ਇਸਮੇ ਹੈ ਕਿ ਹਮ ਸਾਰੇ ਕੇ ਸਾਰੇ ਆਪਣਾ ਰੋਲ ਪਲੇਅ ਕਰੇ। ਅਗਰ ਮੁਝੇ ਕੋਈ ਕਿਸੀ ਕੇ ਬਾਰੇ ਮੇ ਆ ਕੇ ਬੈਡ ਮਾਊਥ ਕਰਤਾ ਹੈ, ਤੋ ਯੈਸ, ਇਟਸ ਮਾਈ ਡਿਊਟੀ ਟੂ ਲੁੱਕ ਐਟ ਦਾ ਡਾਕੂਮੈਂਟਸ, ਇਜ਼ ਇਟ ਰਾਈਟ, ਔਰ ਇਫ ਸੰਬਡੀ ਇਜ਼ ਇੰਜੋਇੰਗ ਬੈਡ ਮਾਊਥਿੰਗ, ਔਰ ਇਫ ਸੰਬਡੀ ਵਾਂਟਸ ਕੇ ਕਿਸੇ ਇੱਕ ਕਮਿਊਨਿਟੀ ਨੂੰ ਖਤਮ ਕਰ ਦਿਓ, ਕਿਸ ਤਰ੍ਹਾਂ ਮੈਂ ਕੱਢ ਸਕਦੀ ਹਾਂ ਇਸ ਖੂਬਸੂਰਤ ਸਿਸਟਮ ਚ। ਕੈਨੇਡਾ ਇਜ਼ ਪ੍ਰਾਊਡ ਆਫ ਇਟਸ ਡਾਇਵਰਸਿਟੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਫਾਰ ਗਿਵਿੰਗ ਮੀ ਟਾਈਮ, ਐਂਡ ਆਨੈਸਟ ਟੂ ਗੋਡ, ਮੈਂ ਕੋਈ ਇਹ ਨਹੀਂ ਕਿ ਮੈਂ ਆਪਕੇ ਖੁਸ਼ ਕਰਨੇ ਕੇ ਲਈ ਇਹ ਬਾਤ ਕਰ ਰਹੀ
ਹੂੰ। ਅਰਫਾ ਜੀ, ਬੜੀ ਸਿੰਪਲ ਬਾਤ ਹੈ, ਜੋ ਗੱਲ ਮੈਂ ਤਾਂ ਉਸੇ ਦਿਨ ਜਬ ਦੇਖੋ ਮੈਨੇ ਔਨ ਏਅਰ ਵੀ ਕਹਾ, ਔਰ ਮੈਂ ਬਤਾਨਾ ਨਹੀਂ ਚਾਹਤਾ ਥਾ, ਮੇਰੀ ਇਹ ਫਾਰਮੂਲਾ ਲਾਈਫ ਹੋਗਾ, ਜਬ ਵੀ ਮੈਂ ਕੋਈ ਕੰਮ ਕਰਤਾ ਹੂੰ 2 ਮਿੰਟ 4 ਮਿੰਟ ਮੈਂ ਮੈਡੀਟੇਸ਼ਨ ਪਰ ਬੈਠਤਾ ਹੂੰ, ਕੋ ਮੇਰੇ ਵਰਡਿੰਗ ਔਰ ਕਿਸੀ ਕੇ ਕਹਿਣੇ ਸੇ ਡਿਸਟਰਬੈਂਸ ਤੋ ਨਹੀਂ, ਕੋਈ ਗਲਤ ਤੋ ਨਹੀਂ ਕਿਹਾ ਗਿਆ, ਇਸਕੋ ਮੈਂ ਐਸੇ ਵੀ ਕਹਿ ਸਕਤਾ ਥਾ। ਔਰ ਜਬ ਮੈਂ ਮੈਡੀਟੇਸ਼ਨ ਬੈਠਾ, ਆਪਕਾ ਫੋਨ ਆਇਆ ਮੁਝੇ, कि डॉक्टर साहब आपने चोर डाकू पता नहीं क्या, हालांकि मैं अभी भी कह रहा हूं मैंने वो टोटल दुनिया के बारे में कहा है और वो 100% करेक्ट है कि हर दुनिया में कुछ लोग अच्छे होते हैं, कुछ चोरी छिपके से करते हैं, कुछ बंदूक के नोक पर करते हैं, कुछ मीठी बातों में करते हैं, वो दुनिया में है, मैं भी हूं उसमें। मैंने फर्स्ट अपना नाम लिया था प्रोफेसर, क्योंकि मैं जितनी मैं सभी प्रोफेसरों ने कहा मैं अपने बारे में रिस्पॉन्सिबल हूं। लेकिन एक बात पक्की है कि जो होना था वो तो हो गया, अब उसके लिए तो माफी के बिना कोई बात नहीं है, सिंपल बात।
नहीं नहीं बस हम मैं मगर कहने ना हर चीज दे विच कोई चंगी गल हुंदी है। द ब्यूटी अबाउट दिस इज के असी लोकां नूं ये कह सकीए यस आई मैनू सट लगी है दे उत्ते आई डिड अ मिस्टेक। तुहानू कदी कोई किसी दे बारे जाके बैड माउथ करे, जाके मिल लो, पुछो, उस जगह ते जाओ, तुसी अपने काउंसल नूं पहले पुछो, तुसी डॉक्यूमेंट देखो। This is Canada. I'm not in a third world country कि जिथे मैं जो दिल किया वो कर लिया। We do our councils and हमारी जो कैबिनेट है they do any decision with the mutual consent. डॉक्टर साहब बहुत शुक्रिया,
थैंक यू वेरी मच। और एक मैं जाते जाते लाइट नोट में कह दूं, बेशक पैट्रिक को बुराई लगे, पैट्रिक ने मेरे घर में कहा था कि जब नेक्स्ट इलेक्शन आएगी तो वो थोड़ी सी पंजाबी सीख कर आएगा। अब ये उसकी रिस्पॉन्सिबिलिटी है कि जब आप भी वहां पर थे, मल्ली साहब भी वहां पर थे, उसने प्रॉमिस किया था कि नेक्स्ट इलेक्शन में मैं खाली सत श्री अकाल नमस्ते जयराम जी की नहीं, थोड़ी सी पंजाबी में ही लेक्चर दूंगा। तो मुझे
डॉक्टर साहब आपको क्या पता कि वो थोड़ी थोड़ी पंजाबी बोलते हो।
हाँ, ये भी बात ठीक है, मैं तो कभी मिला नहीं।
में हमारा डिप्टी जो मेयर है वो भी इंडियन कम्युनिटी से है, थोड़ी बहुत बोलते। मगर डॉक्टर साहब एक और चीज मैं शेयर करना चाहती हूँ, जब मैं और आप हम जाती लेवल पे बात करते जो उस दिन जनाब गोद साहब थे, आजाद गोद साहब, उन्होंने एक बात कही थी कि लोगों के घरों में जाते हैं, हम एक्सपेक्ट करते हैं, मेरा मेयर है, मेरा काउंसिल है, मेरा डिप्टी मेयर है, मेरा दिल करता है कि हाँ जी मेरा छोटा मोटा इवेंट है या मैंने अपने बिजनेस की इनॉग्रेशन कर रहा हूँ तो वो आए। दिस इज अ ग्रेटनेस, वी मस्ट बी थैंकफुल टू देम बट दे गिव प्रायोरिटी टू द पीपल इन कॉन्स्टिट्यूएंट्स और वो उनके प्रोग्राम्स को भी अटेंड करते हैं, मगर उसके साथ साथ वो हमारी रिस्पॉन्सिबिलिटीज को भी पूरा कर रहे हैं।
बिल्कुल ठीक
है। तो आपको क्या पता पैटिंग ग्राउंड मेरी मुलाकात नहीं होती उनसे।
मैं तो खुद कह रहा हूँ इलेक्शन के बाद कभी नहीं हुई, उसको दो चार पांच बार इनविटेशन भी किया। लास्ट टाइम मैंने ऑन द ईयर कहता हूँ, हरकीरत को भी मैंने कहा, वो हमारा बच्चा है, वैसे तो जो पैट्रिक है वो भी मेरे बच्चे की उम्र का ही है, तो मैंने तो बच्चों की तरह डील किया, उनको कहा कि पैट्रिक को कहो भी जो मैं ईमेल करता हूँ कभी फंक्शन पर लाता हूँ दो मिनट रिस्पॉन्स ही दे दिया करे।
बिल्कुल ठीक है डॉक्टर साहब, इसके लिए मैं आपको एक बात, मैंने तो कभी स्टेशन पे भी नहीं उनको कहा क्योंकि आई नो ही इज बिजी सेल फोन। अच्छा इसका एक तरीका कार मैं बताती हूँ, जितना मुझे पता है हमने इंटरव्यू ही करना होता है ना किसी का, तो हमें कम से कम 2 महीने पहले उससे कोऑर्डिनेट करना पड़ता है। अगर किसी का कोई इवेंट है तो उनको चाहिए कि एटलीस्ट 2 मंथ्स बिफोर प्रायर टू दैट दे मस्ट कॉन्टेक्ट टू दी उनके जो पीए हैं उनसे या उनसे। आई अंडरस्टैंड कि हमारे जाती तालुकात हैं मगर मैंने तो 4 काम करने हैं, उन्होंने पूरी अपना जो अवार्ड है सारे लोगों का करना है, फिर उनकी जॉब के पुलिस के साथ भी ताल्लुकात हैं, यानी ताल्लुकात नहीं पुलिस के साथ जो मैटर्स हैं उनको भी लुकाफ करना है, क्राइम को भी लुकाफ करना है, प्रेस रिलीजेस भी करनी है, देर आर टाइम्स की उनकी फेडरल जो हमारे रिप्रेजेंटेटिव हैं उनसे भी मुलाकात होती है। अभी मेलानी जूली आई हुई थी, वो थे हमारे अपने मेंबर पार्लियामेंट जनाब शफकत साहब वहां मौजूद थे। तो उसके लिए तरीकाकार ये है कि एटलीस्ट 2 मंथ्स प्रायर टू दैट अगर आपका कोई बिजनेस है, इसकी ऑन इनॉग्रेशन है, तो यकीन कीजिएगा सिटी वुड लव टू कम एंड ज्वाइन बिकॉज दैट इज द प्रॉस्पेरिटी ऑफ ब्रैम्पटन, दे वुड लव टू कम, मगर हमें पाइपलाइन में एटलीस्ट 2 to 3 मंथ्स बिफोर आना होगा कि भाई आप ये मेरा इवेंट है उसकी आप उस इवेंट की डिटेल भेजें, सिटी डेफिनेटली रिस्पॉन्ड करेगा और मुझे यकीन है कि मेयर लाजमी पहुंचे।
हाँ जी नहीं डेफिनेटली, जैसे सभी हम कभी आपको भी पता है एक फंक्शन हम करवाते हैं हमारे पवेलियन में 102 हाउसेज, पूरा दिन हरकीरत रहता है, हम सोचते हैं भी आएगा चले जाएगा, वो एमपी भी आए हैं, एमपी भी आए हैं, स्कूल ट्रस्टी पूरा दिन बैठी है और साथ में हेल्प भी करते हैं, ये बात नहीं है, दे आर नाइस, दैट्स व्हाई वी आर हेल्पिंग।
वो भी तो रिप्रेजेंटेटिव काउंसिल को ही रिप्रेजेंट कर रहे हैं।
हाँ बिल्कुल, मैं यही कह रहा हूँ, मुझे कोई कंप्लेन नहीं, वो तो लाइट नोट में मैंने कह दिया था।
नो प्रॉब्लम,
वंडरफुल डे, थैंक यू वेरी मच एंड गॉड ब्लेस यू एंड एवरीबॉडी एल्स। चलो अब हम गाना सुनते हैं, जो हमने जो भी टाइम बचा है कि इम्पोर्टेंस ऑफ लाइफ, मैंने अभी भी बताना है कि आई डिड माई पीएचडी इन कंपैरेटिव रिलीजन, उसमें हिंदुइज्म भी है, सिखिज्म भी है, जैनिज्म भी है, बुद्धिज्म भी है, क्रिश्चियनिटी भी है, खाली पढ़ा नहीं, स्पिरिचुअल पॉइंट ऑफ व्यू से काफी बार पढ़ा है, बुक भी लिखी है, अमेरिका से पब्लिश हुई है। एक बात सीखी है, किसी को हर्ट नहीं करना, बूट अपने डाल लो, नीमे पाकर चल पड़ो, कोई किसी का कुछ नहीं बिगाड़ता, क्योंकि अगर पंगे लोगे आर्गूमेंट करोगे तो लाइफ में टेंशन ही आएगी, मेरी तो ये नेचर है, पर हो गया तो हो गया, अब क्या करें। सुनो गाना।
तेरा दिन दिन बीता जाए रे मनवा, पल छिन बीता जाए, तेरा दिन दिन बीता जाए रे मनवा, पल छिन बीता जाए, बिरही नैन भये बैरागी, बिरही नैन भये बैरागी, हरि बिन कछु न सुहाय रे मनवा, दिन दिन बीता जाए तेरा, पल छिन बीता जाए रे मनवा, दिन दिन बीता जाए।
जिस तरह के तुहानू पता ही है कि अज आपां इंपोर्टेंस ऑफ लाइफ दे उत्ते गल करांगे, जिन्ना भी समय मेरे कोई पेपर नहीं हुंदे, इसे करके एक बारी पंगा पैंदा है, बंदा जदों लाइव करदा ना कई बारी मिस्टेक, वैसे कई बार नहीं हुंदी, कदी बार ही होई, उहदे लई माफी मांग लो, रब माफ कर दिंदा सच्चे दिलों, बंदियां दी कोई गल नहीं, रब भी तां बंदियां दे विच ही वसदा है। अज दा टॉपिक है जिहड़ा इंपोर्टेंस ऑफ लाइफ है, गल इह कि लाइफ कहिंदे किहनू ने, पहली गल ते सिंपल तरीके नाल जे समझाउणा होवे लाइफ, देखो मां दे पेट चों जदों असीं जन्म लैने आ, दुनिया च आउने आ, असीं पहला साह लैने आ, ते ओह जिहड़े साह चलदे रहिंदे ने ते फिर अखीर दे विच अखीरला साह आउंदा है। सो पहले ते अखीरले साह दे विचाले जिहड़ा भी समा है उस नूं असीं लाइफ कहने आ। ओह किसे दे 2 साल हो सकदे ने, किसे दे 10 साल हो सकदे ने, किसे दा 100 साल हो सकदा है, ओह जिन्ना भी समा है ओह लाइफ है। सो खुशदेव मित्तल जी धूरी तों ने, बंदना जैन अंबाले तो नहीं, मेरे ख्याल मोहाली तो ने, मेरे लाइव प्रोग्राम देख रहे ने, थैंक यू वेरी मच। अज प्रोग्राम कुछ होर करना सी, चलो ए भी मालिक दी मौज है, चंगा इत्थे माड़े काम उही करांदा, मैं तां उहनूं दस्सां जे चंगे कम्मां लई आप नहीं लैंदे शाबाश लैंदे, सो माड़े कम्मां लई भी नहीं आप, सो उहदे इक डेस्टिनी है, जो कुछ करदा करांदा उह आपो आप करे करावे, आपो आप मानस के नहीं कुछ भी हाथ। सो जिहड़ा लाइफ है, लाइफ भी बड़ा प्रेशियस है, क्योंकि जेडी लाइफ है पानी ते ही हिम भया, हिम भरा हिम फिर बना बलाई, कबीरा जो था सो भया, अब कहा कछु ना जाई। कबीर साहब एग्जाम्पल दिंदे ने लाइफ दे बारे के जिस तरह जेड़ो पानी हुंदा सी फ्रीजर च रख देने, उस टाइम तो नहीं फ्रीजर हुंदे, जो ठंड च रख देने बर्फ बन जाती है, बर्फ नू बाहर कढ़ो पानी बन जाता है। इसे तरह ही जेड़ी साडी रूह है, जेड़े साडे साह ने, जिन्ना चिर चलदे ने असीं भज्जे फिरदे हां, साडी लाइफ है, जदों निकल गए ते ओह इत्थों निकल गए मिट्टी दा ढेर बन गया, मिट्टी दा कड़ा बन गया, जां अग ला देणगे जां जमीन दफना देणगे, ते ओह जिहड़ा लाइट है जां साह है ओह किते होर चली जाऊ, उत्थे जिउंदा जागदा हो जाऊगा बंदा। सो इह जिहड़े साडे लाइफ है ना, इह जिहड़े साडे साह आउंदे ने, इक इक साह दी कीमत है। हालांकि साडा जिहड़ा शरीर है, ह्यूमन बॉडी इज ए कंबीनेशन ऑफ माइंड एंड बॉडी, जिहड़ा मेरा रेडियो प्रोग्राम भी है, जिहड़ी बॉडी है ना इहदे विच जिन्ने भी पार्ट्स ने, चाहे वह ब्रेन ने, चाहे आईज ने, चाहे कन्न ने, चाहे नोज है, चाहे बल जवान है, चाहे स्किन है, चाहे हेठां तों गंदगी दे अंग ने, सारे फंक्शन करदे ने, सारयां दी इंपोर्टेंस है, पर सारयां दी इंपोर्टेंस उन्ना चिर तक ही है जिन्ना चिर साडे विच प्राण ने, जिन्ना चिर साडे विच साह है, जिन्ना चिर साडे विच रूह चलदी है। जदों ओह निकल गई फिर इहदी वैल्यू जीरो है, चाहे ओह रवि राम है, चाहे ओह प्राइम मिनिस्टर है, चाहे कनेडा दा, चाहे अमेरिका दा, चाहे इंडिया दा, चाहे कोई बदमाश है, चाहे कोई चंगा है, जदों ओह साह निकल गया तां ओहदा जिहड़ा शरीर है ना ओ भंग दे पाने आ, उहदी वैल्यू जीरो है। जे 200 रुपए दे घड़े साडियां अस्थियां बंद कर दिंदे ने, ओह भी हरिद्वार जाके असीं ढेरी करे आणा, साडी इन्नी क वैल्यू है। कठ उपनिषद दे विच, मैं क्योंकि हिंदुइज्म नूं पढ़िया, कठ उपनिषद दे विच मैनूं गल याद आ गई, ਇੱਕ ਵਾਰ ਉਹਦੇ ਵਿੱਚ ਦੱਸਿਆ ਗਿਆ ਦ੍ਰਿਸ਼ਟਾਂਤ ਵੀ ਇੱਕ ਵਾਰ ਬਾਡੀ ਦੇ ਜਿਹੜੇ ਕੁਛ ਪਾਰਟ ਸੀਗੇ ਜਿਵੇਂ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ ਹੈ, ਉਹ ਆਪਸ ਵਿੱਚ ਆਰਗੂਮੈਂਟ ਕਰਨ ਲੱਗ ਗਏ। ਵੈਸੇ ਤਾਂ ਆਰਗੂਮੈਂਟ ਕਰਨਾ ਹੀ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ, ਕਿਉਂਕਿ ਕਿਹਾ ਜਾਂਦਾ ਕਿ ਇੱਕ ਵਾਰ ਇੱਕ ਵਕੀਲ ਤੇ ਟੀਚਰ ਬਾਗ ਦੇ ਵਿੱਚ ਸੈਰ ਕਰ ਰਹੇ ਸੀਗੇ, ਐਡਵੋਕੇਟ ਲਾਇਰ ਕਹਿ ਲਓ, ਵਕੀਲ ਕਹਿ ਲਓ, ਉੱਥੇ ਵਕੀਲ ਨੇ ਉਹਨੂੰ ਕਿਉਂਕਿ ਨਵਾਂ ਨਵਾਂ ਬਣਿਆ ਸੀ, ਉਹਨੇ ਪੁੱਛਿਆ ਮਾਸਟਰ ਜੀ ਨੂੰ, ਕਹਿੰਦਾ ਮਾਸਟਰ ਜੀ ਨਮਸਤੇ, ਆਹ ਜਿਹੜਾ ਸਕਾਈ ਦਾ ਰੰਗ ਕਲਰ ਹੈ ਉਹਦਾ ਵਟ ਇਜ਼ ਦਾ ਕਲਰ ਆਫ ਦਿਸ ਸਕਾਈ? ਤੇ ਮਾਸਟਰ ਜੀ ਕਹਿੰਦੇ ਬੇਟਾ ਇਹ ਤਾਂ ਕਲਰ ਕੀ ਹੈ, ਕਲਰ ਬਲਿਊ ਆ? ਕਹਿੰਦਾ ਨਹੀਂ ਜੀ ਇਹ ਤਾਂ ਰੈਡ ਹੈ। ਉਹ ਕਹਿੰਦਾ ਨਹੀਂ ਨਹੀਂ ਤੈਨੂੰ ਭੁਲੇਖਾ ਲੱਗਦਾ, ਸਾਫ਼ ਹੈ ਬਲਿਊ ਹੈ ਸਦਾ ਤੂੰ। ਉਹ ਵਕੀਲ ਕਹਿੰਦਾ ਨਹੀਂ ਜੀ ਰੈਡ ਹੈ। ਇੰਨੇ ਨੂੰ ਕੋਲੋਂ ਦੀ ਕੋਈ ਸਿਆਣਾ ਬੰਦਾ ਬਜ਼ੁਰਗ ਨਿਕਲਿਆ, ਉਹਨੇ ਮਾਸਟਰ ਨੇ ਕਿਹਾ, ਕਹਿੰਦੇ ਬਜ਼ੁਰਗ ਨੂੰ ਕਹਿੰਦੇ, ਕਹਿੰਦੇ ਬਜ਼ੁਰਗੋ ਸਾਡਾ ਇੱਕ ਫੈਸਲਾ ਕਰਾਓ। ਵਕੀਲ ਸਾਹਿਬ ਕਹਿੰਦੇ ਸਕਾਈ ਦਾ ਰੰਗ ਰੈਡ ਹੈ, ਮੈਂ ਕਹਿੰਦਾ ਬਲਿਊ ਹੈ, ਕਿਹੜਾ ਰੰਗ ਹੈ? ਕਹਿੰਦਾ ਤੂੰ ਕੀ ਕਹਿੰਦਾ? ਕਹਿੰਦਾ ਮੈਂ ਕਹਿੰਦਾ ਬਲੂ। ਤੇ ਬਜ਼ੁਰਗ ਨੇ ਨਾ ਉਹਨੂੰ ਜ਼ੋਰ ਦੀ ਥੱਪੜ ਮਾਰਿਆ, ਤੇ ਉਹ ਮਾਸਟਰ ਜੀ ਨੂੰ ਹੋਇਆ ਕਿ ਮੈਂ ਗਲਤ ਕਿਹਾ। ਉਹਨੇ ਪੁੱਛਿਆ ਬਜ਼ੁਰਗ ਨੂੰ ਮੈਂ ਗਲਤ ਕਿਹਾ? ਕਹਿੰਦਾ ਨਹੀਂ। ਕਹਿੰਦਾ ਬਲੂ ਰੰਗ ਨਹੀਂ, ਕਹਿੰਦਾ ਰੰਗ ਤਾਂ ਬਲੂ ਹੈ। ਕਹਿੰਦਾ ਫਿਰ ਮੇਰੇ ਥੱਪੜ ਕਿਉਂ ਮਾਰਿਆ? ਕਹਿੰਦਾ ਤੂੰ ਵਕੀਲ ਨਾਲ ਬਹਿਸ ਕਰਦਾ। ਸੋ ਸਾਨੂੰ ਆਰਗੂਮੈਂਟ ਕਰਨ ਦੀ ਥੋੜੀ ਜੀ, ਆਪਾਂ ਕਿਸੇ ਨੂੰ ਮਨਾ ਨਹੀਂ ਸਕਦੇ ਵੀ ਕੌਣ ਕੀ ਕਹਿੰਦਾ, ਆਰਗੂਮੈਂਟ ਕਰਨ ਦੀ ਲੋੜ ਹੀ ਨਹੀਂ ਪੈਂਦੀ। ਸੋ ਕਠ ਉਪਨਿਸ਼ਦ ਦੇ ਵਿੱਚ ਇਹੀ ਗੱਲ ਦਿੱਤੀ ਹੋਈ ਹੈ ਦ੍ਰਿਸ਼ਟਾਂਤ ਕਿ ਕੰਨ ਕਹਿੰਦੇ, ਅੱਖਾਂ ਕਹਿੰਦੀਆਂ, ਮੂੰਹ ਜ਼ੁਬਾਨ ਕਹਿੰਦੀ ਵੀ ਅਸੀਂ ਇੰਪੋਰਟੈਂਟ ਹਾਂ। ਤੇ ਉਹਨਾਂ ਨੇ ਕਿਸੇ ਸਿਆਣੇ ਬੰਦੇ ਕੋਲ ਚਲੇ ਗਏ, ਉਹ ਕਹਿੰਦਾ ਬੜਾ ਸਿੰਪਲ ਫਾਰਮੂਲਾ ਪਤਾ ਲੱਗ ਜੂਗਾ, ਤੁਸੀਂ ਆਪਣਾ ਆਪਣਾ ਇੱਕ ਸਾਲ ਲਈ ਬਾਹਰ ਚਲੇ ਜਾਓ, ਪਤਾ ਲੱਗ ਜੂਗਾ ਸਰੀਰ ਨੂੰ, ਬਾਡੀ ਨੂੰ ਪਤਾ ਲੱਗ ਜੂ ਵੀ ਕਿਹਦੀ ਇੰਪੋਰਟੈਂਸ ਹੈ ਕਿਹਦੀ ਨਹੀਂ। ਪਹਿਲਾਂ ਅੱਖਾਂ ਚਲੀਆਂ ਗਈਆਂ, ਸਾਲ ਬਾਅਦ ਆਈਆਂ, ਉਹਨੇ ਸਰੀਰ ਨੂੰ ਪੁੱਛਿਆ ਵੀ ਮੇਰੇ ਬਿਨਾਂ ਸੁਣਾਓ ਹੁਣ ਕੀ ਹਾਲ ਹੈ, ਮੈਂ ਤਾਂ ਤੁਸੀਂ ਕਿਵੇਂ ਦੇਖ ਸਕਦੇ ਜੀ? ਉਹ ਕਹਿੰਦੇ ਦੇਖਿਆ ਤਾਂ ਨਹੀਂ, ਸੂਰਦਾਸ ਵੀ ਨਹੀਂ ਦੇਖਦਾ ਸੀ, ਪਰ ਅਸੀਂ ਐਨ ਮਸਤ ਸੀ, ਸਾਡਾ ਕੋਈ ਨੁਕਸਾਨ ਨਹੀਂ ਹੋਇਆ। ਫਿਰ ਕੰਨ ਚਲੇ ਗਏ, ਕੰਨ ਨੇ ਆ ਕੇ ਪੁੱਛਿਆ, ਉਹ ਕਹਿੰਦਾ ਅਸੀਂ ਤਾਂ ਬਾਗੋ ਬਾਗ ਆ, ਤੂੰ ਚਲਿਆ ਗਿਆ। ਅੱਗੇ ਤਾਂ ਕਿੰਨੀਆਂ ਗੱਲਾਂ, ਨਿੰਦਿਆ, ਚੁਗਲੀ, ਹੋਰ ਗੁੱਸਾ, ਗਿਲਾ ਸੁਣਦੇ ਹੀ ਰਹਿੰਦੇ ਸੀ, ਹੁਣ ਬਿਨਾਂ ਸੁਣਦੇ ਮਸਤ ਰਹਿਣੇ, ਰੱਬ ਦੀ ਭਗਤੀ ਕਰਦੇ ਆ। ਫਿਰ ਜਵਾਨ ਚਲੀ ਗਈ, ਉਹ ਵਾਪਸ ਆਈ, ਉਹਨੇ ਪੁੱਛਿਆ, ਉਹ ਕਹਿੰਦਾ ਤੇਰਾ ਕੀ ਹੈ? ਸਾਰਾ ਦਿਨ ਬਕ 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 ਕਰਦੀ, ਆ ਮੇਥੋਂ ਵੀ ਤਾਂ ਬਕ ਬਕ ਹੋ ਗਏ, ਗੱਲ ਚੈੱਕ ਕਿਸੇ ਨੇ ਕੀ, ਮੈਂ ਆਪ ਵਿੱਚ ਫਸ ਗਿਆ। ਸੋ ਕਹਿੰਦੇ ਕੋਈ ਗੱਲ ਨਹੀਂ। ਫਿਰ ਅਖੀਰ ਤਿੰਨਾਂ ਨੇ ਕਿਹਾ ਵੀ ਨਹੀਂ, ਜਿਹੜੇ ਸਾਡੇ ਸਾਹ ਹੈ ਉਹੀ ਹੈ, ਜੇ ਸਾਹ ਨਿਕਲ ਗਿਆ ਸਾਡੀ ਵੈਲਿਊ ਕੋਈ ਨਹੀਂ। ਸੋ ਸਾਹ ਦੀ ਬਹੁਤ ਵੈਲਿਊ ਹੈ, ਇਹਨੂੰ ਸਾਨੂੰ ਇੱਕ ਇੱਕ ਸਾਹ ਨੂੰ ਅੰਦਰ ਜਾਂਦਾ ਤੇ ਬਾਹਰ ਆਉਂਦਾ, ਅੰਦਰ ਗਿਆ ਕਿ ਨਹੀਂ, ਜਾਊਗਾ ਕਿ ਨਹੀਂ ਜਾਊਗਾ, ਇਹਦਾ ਨਹੀਂ ਪਤਾ ਲੱਗਦਾ, ਬਾਹਰ ਤਾਂ ਨਿਕਲੇਗਾ। ਸੋ ਕੱਲੇ ਕੱਲੇ ਸਾਹ ਦੀ ਹੈ, ਅਸੀਂ ਜਿਹੜੀ ਨਿੰਦਿਆ, ਚੁਗਲੀ, ਹੇਰਾ ਫੇਰੀਆਂ, ਝੂਠ ਫਰੇ, ਸਕੀਮਾਂ ਬਣਾ ਬਣਾ ਕੇ ਕੰਮ ਕਰਦੇ ਹਾਂ, ਇਹਦਾ ਕੋਈ ਫਾਇਦਾ ਨਹੀਂ, ਮਿੱਟੀ ਚ ਮਿਲ ਜਾਣਾ। ਸੋ ਕੱਲੇ ਕੱਲੇ ਸਵਾ ਜਿਹੜੇ ਸਾਹ ਹੈ ਨਾ, ਉਹਦੀ ਸਾਨੂੰ ਫਾਇਦਾ ਲੈਣਾ ਚਾਹੀਦਾ ਹੈ। ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਨਾ ਜਾਣੀ, ਦੈਟ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਨੋਬਡੀ ਨੋਸ, ਦੈਨ ਅਵਰ ਡੈਥ ਟਾਈਮ ਵਿਲ ਕਮ। ਇਹ ਗੁਰਬਾਣੀ ਚ ਗੁਰੂ ਸਾਹਿਬ ਕਹਿੰਦੇ ਨੇ, ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ, ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਜਿਹੜੇ ਅਸੀਂ ਆਪਣੇ ਮਨ ਦੇ ਮਗਰ ਲਾ ਕੇ ਖਾ ਲਿਆ, ਪੀ ਲਿਆ, ਠੱਗੀਆਂ, ਵੱਡੇ ਮਕਾਨ, ਲਾਲਚ, ਨਿੰਦਿਆ, ਚੁਗਲੀ, ਸੈਕਸ ਕਰੀ ਜਾਂਦੇ ਹਾਂ, ਅਖੀਰ ਚ ਕੀ ਹੁੰਦਾ, ਭਾਂਤ ਭਾਂਤ ਦੀਆਂ ਬਿਮਾਰੀਆਂ ਲੱਗਦੀਆਂ, ਹਸਪਤਾਲ ਚ ਡਾਇਪਰ ਲੱਗਦੇ ਨੇ, ਵੱਡੀਆਂ ਵੱਡੀਆਂ ਤੋਹ ਲੱਗਦੀਆਂ, ਫਿਰ ਅਸੀਂ ਕਹਿੰਦੇ ਹਾਂ ਬਹੁਤ ਮਾੜਾ ਹੋ ਗਿਆ, ਮੈਂ ਆਈ ਨਹੀਂ ਕੀਤਾ, ਆਪ ਪਛਤਾਏ ਹੋਤ ਗਿਆ ਜਬ ਚਿੜੀਆ ਚੁੱਗੀ ਖੇਤ। ਸੋ ਮੌਕਾ ਹੁੰਦਾ, ਜਿਵੇਂ ਫਰੀਦ ਸਾਹਿਬ ਨੇ ਕਿਹਾ ਸੀਗਾ, ਦੇਖ ਫਰੀਦਾ ਝੂੜੀਆਂ, ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਸਾਨੂੰ ਅੱਜ ਵੀ ਸੋਚਣਾ ਚਾਹੀਦਾ, ਮੈਂ 70 ਤੋਂ ਉੱਪਰ 72 ਦਾ ਹੋ ਗਿਆ, ਜੇ ਹਾਲੇ ਵੀ ਸੋਚੀ ਚੱਲਾਂ ਵੀ ਘਰ ਇੱਕ ਹੋਰ ਵੱਡਾ ਲੈਣਾ, ਨਿਆਣੇ ਹੋਰ ਜੰਮਣੇ ਨੇ, ਬਿਜ਼ਨਸ ਇੱਕ ਹੋਰ ਪਾਉਣਾ, ਉਹ ਸਾਰਾ ਕੁਛ ਨਿਕਲਦਾ 70-72 ਸਾਲਾਂ 'ਚ ਨਹੀਂ ਖੁਸ਼ੀ ਮਿਲੀ, ਜਿਹੜਾ ਬਾਕੀ ਰਹਿ ਗਿਆ ਉਹਦਾ ਫਾਇਦਾ ਉਠਾ ਲਈਏ। ਉਹਦੇ ਲਈ ਇਕੱਲਾ ਇਕੱਲਾ ਜਿੰਨਾ ਵੀ ਸਾਹ ਬਚਿਆ, ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਯਾਦ ਕਰੋ। ਜਿਹੜਾ ਵੀ ਨਾਂ ਹੈ, ਸਾਰੇ ਇੱਕੋ ਹੀ ਨਾਂ ਨੇ, ਵੱਖ ਵੱਖ ਰੱਖੇ ਨੇ, ਜਿਹੜੇ ਮਰਜ਼ੀ ਨਾਂ ਨਾਲ ਉਹਦੇ ਧਿਆਨ ਧਰੋ, ਉਹਦੀ ਮੈਡੀਟੇਸ਼ਨ ਕਰੋ, ਉਹਨੇ ਬਚਾਉਣਾ। ਮੈਂ ਗੱਲ ਦੀ ਗਰੰਟੀ ਨਾਲ ਕਹਿੰਦਾ, ਆਪਣਾ ਜਾਤੀ ਤਜਰਬਾ, ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ, ਜਦੋਂ ਵੀ ਤੁਹਾਡੇ ਸੰਕਟ ਆਉਂਦਾ, ਪਰਮਾਤਮਾ ਸੂਲੀ ਦੀ ਸੂਲ ਕਰ ਦਿੰਦਾ, ਕੋਈ ਵੀ ਪ੍ਰੋਬਲਮ ਆਵੇ ਹੱਲ ਫੱਟ ਹੋ ਜਾਂਦਾ, ਨਹੀਂ ਤਾਂ ਧੌਣ 'ਚ ਜਿਹੜਾ ਕਿੱਲਾ ਵਾਲਿਆ ਹੁੰਦਾ ਮੰਨਦਾ ਹੀ ਨਹੀਂ, ਉਹ ਫਿਰ ਉਹਦੇ ਨਾਲ ਪ੍ਰੋਬਲਮਾਂ ਵਧੀ ਜਾਂਦੀਆਂ ਵਧੀ ਜਾਂਦੀਆਂ ਵਧੀ ਜਾਂਦੀਆਂ, ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੈ। ਸੋ ਇਸ ਕਰਕੇ ਸਾਨੂੰ ਹਮੇਸ਼ਾ ਇੱਕ ਇੱਕ ਸਾਹ ਦੀ ਕੀਮਤ ਕਰਨੀ, ਉਹਦੇ ਲਈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਕਿਉਂਕਿ ਪਾਣੀ ਤੇਰਾ ਬੁੱਧ ਬੁਧਾ ਇਸ ਮਾਨਸ ਕੀ ਜਾਤ, ਦੇਖਤ ਸੀ ਚੁੱਪ ਜਾਏਗਾ ਜਿਉਂ ਤਾਰਾ ਪ੍ਰਵਾਤ, ਢੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ, ਕਹੋ ਕਬੀਰ ਜਾਗੇ ਸੋ ਪਾਏ, ਸੋਏਗਾ ਪਛਤਾਏਗਾ। ਸਾਨੂੰ ਜਾਗਣ ਦੀ ਲੋੜ ਹੈ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੇ ਕੰਮ,
ਅਸੀਂ ਸਾਰੀ ਜ਼ਿੰਦਗੀ ਦਾਰੂ ਪੀ ਲਈ, ਚਿਕਨ ਖਾ ਲਏ, ਜਾਨਵਰ ਮਾਰ ਲਏ, ਖਾ ਲਿਆ, ਪੀ ਲਿਆ, ਘਰਾੜੇ ਮਾਰ ਲਏ, ਸੌਂ ਲਿਆ, ਇਹੀ ਸਾਡੀ ਜ਼ਿੰਦਗੀ ਹੈ। ਜਦੋਂ ਮੌਤ ਆਊਗੀ ਫਿਰ ਇਹ ਤਾਂ ਸਰੀਰ ਇੱਥੇ ਹੀ ਰਹਿ ਜਾਣਾ, ਫਿਰ ਰੱਬ ਦੇ ਕੋਲੋਂ ਕੀ ਹਿਸਾਬ ਕਿਤਾਬ ਦਿਓਗੇ ਵੀ ਤੁਹਾਡਾ ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ, ਵਟ ਯੂਅਰ ਸਮਮ ਬੋਨਮ, ਜ਼ਿੰਦਗੀ ਲਈ ਕਿਉਂ ਸੀ, ਹਿਊਮਨ ਬੀਂਗ ਬਣੇ ਗਏ ਸੀ, ਟੌਪ ਆਫ ਦੀ ਕ੍ਰੀਏਸ਼ਨ ਕਿਉਂ ਕਿਹਾ ਗਿਆ? ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਪੋਏ ਗਰੇ ਬਹੁ ਨਾ ਲਾਗੇ ਡਾਰ। ਜਿਸ ਤਰ੍ਹਾਂ ਇੱਕ ਦਰਖਤ ਤੋਂ ਫਲ ਡਿੱਗ ਜੇ ਨਾ ਪੱਕ ਕੇ ਮੁੜ ਕੇ ਨਹੀਂ ਜੁੜ ਸਕਦਾ, ਇਸੇ ਤਰ੍ਹਾਂ ਜਦੋਂ ਸਾਡਾ ਅਖੀਰੀ ਸਾਹ ਨਿਕਲ ਗਿਆ ਫੇਰ ਮੁੜ ਕੇ ਨਹੀਂ ਹੁੰਦਾ, ਜਿੰਨੀਆਂ ਮਰਜ਼ੀ ਵੱਡੇ ਵੱਡੇ ਡਾਕਟਰਾਂ ਨੂੰ ਬੁਲਾ ਲਓ। ਸਿਕੰਦਰ ਜਿਹੜੇ ਸੀਗੇ ਉਹ ਦੇਖ ਲਓ ਮਰਨ ਦੇ ਅਖੀਰ ਕਹਿੰਦੇ ਮੈਂ ਸਾਰਾ ਹੀ ਦਿੰਦਾ ਮੇਰੀ ਮਾਂ ਨੂੰ ਮਿਲਾ ਦਿਓ, ਉਹ ਕਹਿੰਦੇ ਟਾਈਮ ਨਹੀਂ ਹੈ, ਫੇਰ ਟਾਈਮ ਨਹੀਂ ਹੁੰਦਾ। ਸੋ ਜਿਉਂਦੇ ਜੀ ਸਾਨੂੰ ਆਪਣੀ ਜ਼ਿੰਦਗੀ ਦਾ ਫਾਇਦਾ ਉਠਾ ਲੈਣਾ ਚਾਹੀਦਾ, ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਹਮੇਂ ਜੀਣਾ ਨਹੀਂ ਆਤਾ, ਨਸ਼ਾ ਤੋ ਹਰ ਸ਼ੈ ਮੇਂ ਹੈ ਮਗਰ ਹਮੇਂ ਪੀਣਾ ਨਹੀਂ ਆਤਾ। ਨਸ਼ਾ ਜਿਹੜਾ ਅਸੀਂ ਕਹਿੰਦੇ ਹਾਂ ਬੀਅਰ ਪੀ ਲਓ, ਲਾਲ ਸਕੌਚ ਪੀ ਲਓ, ਪੀ ਲਓ, ਮੈਨੂੰ ਤਾਂ ਪਤਾ ਨਹੀਂ ਨਾਉਂ ਨਹੀਂ ਆਉਂਦਾ, ਉਹ ਜਿਹੜੇ ਪੀਂਦੇ ਆ ਨਸ਼ਾ ਕੁਛ ਘੰਟਿਆਂ ਦਾ ਰਹਿੰਦਾ, ਪਰ ਜਿਹੜਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦਾ, ਉਹਦੀ ਰਹਿਣੀ ਸਹਿਣੀ, ਉਹਦਾ ਖੁਸ਼ੀਆਂ, ਉਹਦੇ ਸੁੱਖ ਹਮੇਸ਼ਾ ਦੂਜਿਆਂ ਨਾਲੋਂ ਵੱਖਰੇ ਹੁੰਦੇ ਨੇ। ਸੋ ਇਸ ਕਰਕੇ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ, ਕੁਛ ਅੱਛਾ ਕੰਮ ਕਰ ਲਓ, ਚਾਰ ਦਿਨ ਕੀ ਜ਼ਿੰਦਗਾਨੀ ਮੇਂ, ਕੋਈ ਚੰਗੇ ਕੰਮ ਕਰ ਲਓ। ਕਿਸੇ ਨੂੰ ਮੈਂ ਟੀਚ ਨਹੀਂ ਕਰ ਰਿਹਾ, ਮੈਂ ਆਪਣੇ ਤੇ ਲਾਗੂ ਕਰਦਾ। ਮੈਂ ਜ਼ਿੰਦਗੀ ਚ ਇਸੇ ਕਰਕੇ ਖੁਸ਼ ਹਾਂ ਕਿ ਅਸੀਂ ਬਾਹਰਲੀ ਦੁਨੀਆ ਤੋਂ, ਮੈਂ ਪਹਿਲਾਂ ਰੇਡੀਓ ਬੜੇ ਸੁਣਨੇ, ਸੱਚੀ ਗੱਲ ਤੁਹਾਨੂੰ ਦੱਸ ਰਿਹਾ, ਰੇਡੀਓ ਸੁਣਨੇ ਬੜਾ ਮਜ਼ਾ ਆਉਂਦਾ ਵੀ ਇਹਦੇ ਨਾਲ ਇਹਦੇ ਅਗੇਂਸਟ ਬੋਲਦਾ, ਉਹਦੇ ਅਗੇਂਸਟ ਬੋਲਦਾ, ਇਹਦੀ ਪਗੜੀ ਲਾਉਂਦਾ, ਇਹਦੀ ਪਗੜੀ ਲਾਉਂਦਾ। ਜਦੋਂ ਦਾ ਰੇਡੀਓ ਛੱਡਿਆ, ਅਖਬਾਰ ਛੱਡਤੇ ਪੜ੍ਹਨੇ, ਟੀਵੀ ਦੇਖਣਾ ਛੱਡਤਾ, ਤੇ ਫੋਨ ਵੀ ਘਟਾ ਤੇ, ਫੋਨ ਵੀ ਨਹੀਂ ਸੁਣੀਦੇ, ਤੇ ਤੁਸੀਂ ਕਹੋਗੇ ਇਹ ਤਾਂ ਮੂਰਖ ਹੈ, ਇਹ ਤਾਂ ਅਨਪੜ੍ਹ ਹੈ, ਇਹ ਤਾਂ 18ਵੀਂ ਸਦੀ ਦਾ ਬੰਦਾ। ਨਹੀਂ, ਜਿਹੜੀ ਅੰਦਰਲੀ ਖੁਸ਼ੀ ਆਉਂਦੀ ਹੈ ਨਾ, ਉਹ ਤੁਸੀਂ ਯਕੀਨ ਕਰੋ ਛੱਡ ਕੇ ਦੇਖ ਲਓ, ਮੈਂ ਖੁਸ਼ ਹਾਂ, ਤੁਸੀਂ ਵੀ ਖੁਸ਼ ਹੋਵੋਗੇ, ਮੈਂ ਇਸ ਕਰਕੇ ਕਹਿਣਾ। ਇਸ ਕਰਕੇ ਆਪਾਂ ਦੁਨੀਆਂ ਦੀ ਨਹੀਂ ਦੇਖਣਾ, ਮੇਥੋਂ ਗਲਤੀ ਹੋਈ ਸੀਗੀ, ਮੈਂ ਤਾਂ ਨਹੀਂ ਕਿਹਾ, ਪਰ ਮੇਰੇ ਪ੍ਰੋਗਰਾਮ ਚ ਕਿਹਾ ਗਿਆ ਕਿ ਵੀ ਉਹ ਮਾੜਾ, ਉਹ ਮਾੜਾ, ਉਹ ਮਾੜਾ, ਪਰ ਜਦੋਂ ਕਿ ਮੇਰਾ ਇਹ ਫਰਮ ਵਿਸ਼ਵਾਸ ਹੈ ਕਿ ਦੁਨੀਆਂ ਕੀ ਕਰਦੀ ਹੈ ਸਾਨੂੰ ਸੋਚਣ ਦੀ ਲੋੜ ਨਹੀਂ। ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਪਰ ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ, ਵੀ ਸ਼ੁੱਡ ਬੀ ਰਿਸਪੋਂਸੀਬਲ ਫਾਰ ਅਵਰ ਓਨ ਐਕਸ਼ਨ। ਉੱਥੇ ਉੱਥੇ ਅਮਲਾਂ ਦੇ ਉੱਤੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ, ਜੋ ਤੁਸੀਂ ਕਰੋਗੇ ਉਹਦਾ ਫਲ ਹੋਣਾ। ਇਸ ਕਰਕੇ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ, ਉਹ ਪਰਮਾਤਮਾ ਸਾਡੇ ਅੰਦਰ ਬੈਠਾ। ਜੇ ਚਲਾਕੀਆਂ ਜਾਂ ਕਰਕੇ ਮਾਫ਼ੀ ਵੀ ਮੰਗ ਲੈਣੀ, ਫਸੇ ਆ ਤਾਂ ਮਾਫ਼ੀ ਮੰਗ ਲਓ, ਫੇਰ ਮੁੜ ਕੇ ਉਹੀ ਪੂੰਛ ਚੱਕ ਲੈਣੀ। ਉਹਨੇ ਕਿਹਾ ਸੀ ਰਿਪੈਂਟ, ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ ਐਂਡ ਸਿਨ ਨੋ ਮੋਰ। ਪਰਮਾਤਮਾ ਸਾਡੀ ਹਰ ਕਰਤੂਤ ਦੇਖ ਰਿਹਾ, ਜੇ ਗਲਤੀ ਹੋਗੀ ਪਾਸ਼ਚਾਤਾਪ ਕਰ ਲਓ ਤੇ ਮੁੜ ਕੇ ਨਾ ਕਰੋ, ਬਸ ਇੰਨੀ। ਜੇ ਮੁੜ ਕੇ ਕਰੋਗੇ ਤਾਂ ਫਿਰ ਢੀਠ ਬਣਗੇ, ਫਿਰ ਉਹਨੂੰ ਸਜ਼ਾ ਵੀ ਉਹੀ ਜਿਹੀ ਮਿਲਣੀ ਹੈ। ਪਰਮਾਤਮਾ ਨੇ ਸਾਡੇ ਜਿਹੜੀਆਂ ਆਈਜ਼ ਨੇ ਉਹ ਇੱਧਰ ਮੂਹਰੇ ਲਾਈਆਂ, ਪਿੱਛੇ ਨਹੀਂ ਲਾਈਆਂ। ਇਹਦਾ ਮਤਲਬ ਕੀ ਹੈ, ਉਹ ਪਿੱਛੇ ਵੀ ਲਾ ਸਕਦਾ ਸੀਗਾ, ਉਹ ਕਹਿੰਦਾ ਅੱਗੇ ਦੇਖੋ, ਫਿਊਚਰ ਬਾਰੇ ਦੇਖੋ, ਜੋ ਲੰਘ ਗਿਆ ਅਗਲੇ ਫਿਊਚਰ ਦੇ ਬਾਰੇ ਬਰੀ ਕਰੋ। ਸੋ ਜਦੋਂ ਬੰਦਾ ਫਿਊਚਰ ਬਾਰੇ ਬਰੀ ਕਰਦਾ, ਅਖੀਰਲੇ ਦਮ ਤੱਕ ਜਿਹੜਾ ਵੀ ਕੁਛ ਬਚਿਆ ਉਹਦਾ ਉਹ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹੈ, ਕਿਉਂਕਿ ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ। ਜਦੋਂ ਮਾਂ ਦੇ ਪੇਟ ਦੇ ਵਿੱਚ ਪ੍ਰੈਗਨੈਂਟ ਹੁੰਦੀ ਹੈ 2-3-4 ਮਹੀਨਿਆਂ ਬਾਅਦ, ਆਮਨੇ ਨਾਟ ਏ ਸਟੂਡੈਂਟ ਆਫ ਮੈਡੀਸਨ, ਉਹ ਕਹਿੰਦੇ ਉਨਾ ਚਿਰ ਉਹ ਡੈਡ ਬਾਡੀ ਹੁੰਦੀ ਹੈ, ਲੋਥੜਾ ਹੁੰਦਾ, ਮਾਸ ਦਾ ਟੁਕੜਾ ਹੁੰਦਾ, ਫਿਰ ਉਹਦੇ ਵਿੱਚ ਸਾਹ ਆਉਂਦੇ ਨੇ, ਜਦੋਂ ਰੂਹ ਆ ਜਾਂਦੀ ਹੈ। ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ, ਜਦੋਂ ਸਮਾ ਗਈ ਸਾਡੀ ਜ਼ਿੰਦਗੀ ਹੈ, ਅੰਤ ਨੂੰ ਇਸਨੇ ਫਿਰ ਮੁੜ ਜਾਣਾ ਜਿੱਥੋਂ ਹੈ ਇਹ ਆਈ। ਜਿਹੜੀ ਟਾਈ ਹੈ ਉਹ 2-4 ਜਿੰਨੇ ਸਵਾਸ ਲਿਖਾ ਕੇ ਆਈ ਹੈ ਡੈਸਟਨੀ, ਉਨਾ ਚਿਰ ਹੀ ਰਹਿੰਦੀ ਹੈ, ਫਿਰ ਇਹ ਵਾਪਸ ਨਿਕਲ ਜਾਣੀ ਹੈ। ਪਰ ਇਹਨਾਂ ਦੇ ਵਿੱਚ ਕੀ ਹੈ, ਜ਼ਿੰਦਗੀ ਦੇ ਵਿੱਚ ਨੇਕ ਕਰਮ ਜਿਹੜੀ ਰੂਹ ਕਰਦੀ, ਜਿਹੜੀ ਰੂਹ, ਜਿਹੜਾ ਸਰੀਰ, ਜਿਹੜਾ ਮਨੁੱਖ ਚੰਗੇ ਕੰਮ ਕਰਦਾ, ਨੇਕ ਕੰਮ ਕਰਦਾ, ਦੁਖੀ ਦਰਦਾਂ ਦੇ ਵਿੱਚ ਕੰਮ ਪਾਉਂਦਾ, ਦਾਨ ਵੀ ਕਰਦਾ, ਪੁੰਨ ਦਾਨ ਵੀ ਕਰਦਾ, ਰੱਬ ਦਾ ਨਾਮ ਵੀ ਕਰਦਾ, ਨੇਕ ਕਰਮ ਜਿਹੜੀ ਰੂਹ ਕਰਦੀ ਉਹੀ ਉਹ ਮੌਜਾਂ ਕਰਦੀ। ਸੰਤ ਨੂੰ ਅੱਜ ਤੁਸੀਂ ਦੇਖੋ ਰਵਿਦਾਸ ਜੁੱਤੀਆਂ ਗੰਢਦੇ ਸੀ, ਗੁਰੂ ਨਾਨਕ ਸਾਹਿਬ ਨੇ ਹੱਥਾਂ ਨਾਲ ਖੇਤੀ ਕੀਤੀ, ਕਬੀਰ ਸਾਹਿਬ ਜੁਲਾਹੇ ਸੀਗੇ, ਮੀਰਾ ਬਾਈ ਮਵਾੜ ਦੀ ਰਾਣੀ ਸੀ ਫੇਰ ਵੀ ਤੁੰਬੇ ਦੇ ਚ ਰਹਿੰਦੀ ਕ੍ਰਿਸ਼ਨ ਕ੍ਰਿਸ਼ਨ ਕਰਦੇ ਰਹਿੰਦੇ ਸੀ ਉਹਨਾਂ ਨੂੰ ਅੱਜ ਲੋਕ ਸਿਜਦੇ ਕਰਦੇ ਨੇ ਚੁੱਕ ਚੁੱਕ ਕੇ ਆਪਾਂ ਸਿਜਦੇ ਕਰਦੇ ਹਾਂ ਯਾਦ ਕਰਦੇ ਹਾਂ ਕਿਸੇ ਸੇਠ ਨੂੰ ਪੋਲੀਟੀਸ਼ੀਅਨ ਨੂੰ ਬਦਮਾਸ਼ ਨੂੰ ਲੁੱਚੇ ਨੂੰ ਠੱਗ ਨੂੰ ਚੋਰ ਨੂੰ ਡਾਕੂ ਨੂੰ ਕਦੇ ਅੱਜ ਕੋਈ ਯਾਦ ਕਰਦਾ ਆਏ ਦੇ ਮਿੱਟੀ ਦੇ ਭਾਣੇ ਚਲੇ ਗਏ ਸੋ ਚੰਗੇ ਕੰਮ ਕਰੀਏ ਆਪਾਂ ਕਿਉਂਕਿ ਜਿੰਨਾ ਵੀ ਬਚਿਆ ਨਾ ਅਸੀਂ ਭੰਗ ਦੇ ਭਾਣੇ ਜ਼ਿੰਦਗੀ ਖਰਾਬ ਕਰੀ ਜਾ ਰਹੇ ਹਾਂ ਕਹਿੰਦੇ ਇੱਕ ਵਾਰ ਕੋਈ ਬੰਦੇ ਨੇ ਮੈਡੀਟੇਸ਼ਨ ਕੀਤੀ ਸਿੰਬੋਲਿਕ ਗੱਲ ਹੈ ਅੱਛਾ ਚਲਦੀ ਚਲਦੀ ਮੇਰੇ ਦਿਮਾਗ 'ਚ ਆ ਗਈ ਉਹਨੇ ਜਦੋਂ ਸ਼ਿਵਜੀ ਦਾ ਪਾਠ ਕੀਤਾ ਤੇ ਸ਼ਿਵਜੀ ਮਹਾਰਾਜ ਕਹਿੰਦੇ ਭੋਲੇ ਭੋਲਾ ਨਾ ਭੋਲਾ ਸ਼ੰਕਰ ਕਹਿੰਦੇ ਨੇ ਛੇਤੀ ਪ੍ਰਗਟ ਹੋ ਗਏ ਜਦੋਂ ਪ੍ਰਗਟ ਹੋ ਕਹਿੰਦੇ ਬੱਚੇ ਤੂੰ ਤਪੱਸਿਆ ਕੀਤੀ ਹੈ ਮੈਂ ਬਹੁਤ ਖੁਸ਼ ਹਾਂ ਮੰਗ ਕੀ ਮੰਗਣਾ ਤੇ ਉਹ ਕਹਿੰਦਾ ਜੀ ਮੈਨੂੰ 3 ਸਾਲ ਹੋ ਗਏ ਤਪੱਸਿਆ ਕਰਦੇ ਨੂੰ ਹੁਣ ਮੈਂ ਜਿਹੜਾ ਇੰਨਾ ਨੁਕਸਾਨ ਹੋਇਆ ਮੈਂ ਚਾਹੁੰਦਾ ਕਿ ਮੈਂ ਜਿਹੜਾ ਵੀ ਮੂੰਹ ਚੋਂ ਕੱਢਾਂ ਉਹ ਗੱਲ ਪੂਰੀ ਹੋ ਜਾਵੇ ਮੇਰੀ ਇੱਛਾ ਪੂਰੀ ਹੋ ਜਾਵੇ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਇੱਕ ਜਿੰਨ ਦੇ ਤਾ ਕਹਿੰਦੇ ਆਹ ਲੈ ਜਿੰਨ ਜੋ ਵੀ ਤੂੰ ਕਹੀਂਗਾ ਉਹਦੀ ਫੌਰਨ ਤੇਰੀ ਗੱਲ ਡਿਮਾਂਡ ਪੂਰੀ ਕਰ ਦੂਗਾ ਪਰ ਸ਼ਰਤ ਇੱਕ ਹੈ ਜੇ ਇਹ ਵਿਹਲਾ ਬਹਿ ਗਿਆ ਨਾ ਤੇਰੀ ਡਿਮਾਂਡ ਖਤਮ ਹੋ ਗਈ ਇਹਨੇ ਤੈਨੂੰ ਖਾ ਜਾਣਾ ਤੈਨੂੰ ਮਾਰ ਦੇਣਾ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਕੰਮ ਹੀ ਦੁਨੀਆਂ ਦੇ ਇੰਨੇ ਨੇ ਮੇਰੀਆਂ ਤਾਂ ਡਿਮਾਂਡ ਜੀ ਇੰਨੀ ਹੈ ਕਿਵੇਂ ਵਿਹਲਾ ਰਹਿ ਨਹੀਂ ਬੈਠਣ ਨਹੀਂ ਦੇਣਾ ਕਹਿੰਦਾ ਠੀਕ ਹੈ ਸ਼ਿਵਜੀ ਨੇ ਤਥਾਸਤੂ ਕੀਤਾ ਜਿੰਨ ਸਾਹਿਬ ਪ੍ਰਗਟ ਹੋ ਗਏ ਜਿੰਨ ਸਾਹਿਬ ਕਹਿੰਦੇ ਬੋਲੋ ਜੀ ਕੀ ਕਰਨਾ ਉਹ ਕਹਿੰਦੇ ਐਂ ਕਰ ਧਰਤੀ ਦੇ ਉੱਤੇ ਜਾ ਕੇ ਕੋਈ ਸੋਹਣੀ ਜ਼ਮੀਨ ਦੇਖ ਕੇ ਨਾ ਉੱਥੇ ਮੈਨੂੰ 50 ਕਮਰਿਆਂ ਦਾ ਮਕਾਨ ਬਣਾ ਦੇ 51 ਵਾਸ਼ਰੂਮ ਬਣਾ ਦੇ ਵੱਡੇ ਸਾਰੇ ਉਹ ਕਹਿੰਦਾ ਤਥਾਸਤੂ ਉਹ ਚਲਿਆ ਗਿਆ ਫਟਾਫਟ ਜ਼ਮੀਨ ਲਈ ਮਕਾਨ ਬਣਾਏ ਜਿੰਨ ਨੂੰ ਕੀ ਸੀਗਾ 1-2 ਸਾਲ 'ਚ ਬਣਾ ਕੇ ਕਹਿੰਦਾ ਦੱਸੋ ਜੀ ਆਹ ਬਣ ਗਿਆ ਮਕਾਨ ਆ ਜਾਓ ਤੁਹਾਨੂੰ ਦਿਖਾਵਾਂ ਉਹ ਦੇਖਣ ਗਿਆ ਜਦੋਂ ਦੇਖਣ ਗਿਆ ਉਹਨੂੰ ਪਤਾ ਵੀ ਕੰਮ ਤੇ ਉਹਨੂੰ ਦੇਣਾ ਪੈਣਾ ਉਹ ਕਹਿੰਦਾ ਇਹ ਘਰ ਫਰਨੀਚਰ ਤਾਂ ਤੂੰ ਰੱਖਿਆ ਹੀ ਨਹੀਂ ਹੁਣ ਵਧੀਆ ਵਧੀਆ ਸੋਫੇ ਰੱਖ ਦੇ ਡੈਕੋਰੇਸ਼ਨ ਪੀਸ ਰੱਖ ਦੇ ਲਾਈਟਾਂ ਲਗਾ ਦੇ ਚੇਅਰ ਲਗਾ ਦੇ ਸੋਫੇ ਲਗਾ ਦੇ ਫਲਾਣਾ ਲਗਾ ਦੇ ਦੂੰਗਾ ਉਹ ਕਹਿੰਦਾ ਤਥਾਸਤੂ ਉਹਨੇ 15 ਦਿਨਾਂ 'ਚ ਉਹ ਵੀ ਡੈਕੋਰੇਟ ਕਰਤਾ ਕਹਿੰਦਾ ਆਜੋ ਜੀ ਡੈਕੋਰੇਟ ਕਰਤਾ ਉਹਨੇ ਕਿਹਾ ਵੀ ਅੱਛਾ ਕਹਿੰਦਾ ਚਲਾ ਕਰ ਦੇ ਪਿਆਰੇ ਦੁਆਰੇ ਕਹਿੰਦਾ ਬਾਗ ਬਣਾ ਵਧੀਆ ਜਾ ਟਰੀਜ ਲਾ ਦੇ ਫੁੱਲ ਲਾ ਦੇ ਪਾਣੀ ਪੂਣੀ ਲਾ ਦੇ ਫਾਊਂਟੇਨ ਲਾ ਦੇ ਉਹ ਕਹਿੰਦਾ ਠੀਕ ਆ ਜੀ ਉਹਨੇ ਲਾ ਤੇ ਉਹ ਜਦੋਂ ਲਾ ਤੇ ਉਹ ਆ ਗਿਆ ਕਹਿੰਦਾ ਹਾਂਜੀ ਦੱਸੋ ਹੋਰ ਕੰਮ ਉਹ ਕਹਿੰਦਾ ਯਾਰ ਹੁਣ ਮੈਂ ਹੋਰ ਕੀ ਕੰਮ ਦੇਦਾ ਮੈਨੂੰ ਖਾਜੂ ਉਹ ਡਰ ਗਿਆ ਕਹਿੰਦਾ ਮੈਂ ਇੱਕ ਮਿੰਟ ਸੋਚ ਕਹਿੰਦਾ ਸੋਚਣਾ ਨੀ ਛੇਤੀ ਛੇਤੀ ਦੱਸੋ ਮੈਨੂੰ ਉਹਨੇ ਉਸ ਟਾਈਮ ਜਦੋਂ ਬਿਫਤਾ ਪਈ ਕਹਿੰਦਾ ਗੁਰੂ ਨੂੰ ਯਾਦ ਕਰਦੇ ਹਾਂ ਆਪਾਂ ਰੱਬ ਨੂੰ ਯਾਦ ਕਰਦੇ ਹਾਂ ਜਦੋਂ ਗੁਰੂ ਨੇ ਯਾਦ ਕੀਤਾ ਮੈਂ ਤਾਂ ਫਸ ਗਿਆ ਕਹਿੰਦਾ ਮੈਂ ਤਾਂ ਇਹਨੂੰ ਕਿਹਾ ਸੀ ਮੇਰੇ ਕੰਮ ਕਰਦੇ ਮੇਰੀਆਂ ਤਾਂ ਡਿਮਾਂਡ ਸਾਰੀਆਂ ਪੂਰੀਆਂ ਹੋ ਗਈਆਂ ਹੁਣ ਇਹ ਮੈਨੂੰ ਮਾਰ ਦੂ ਕੀ ਕਰਾਂ ਮੈਨੂੰ ਕੋਈ ਰਸਤਾ ਦੱਸੋ ਫਿਰ ਉਸ ਟਾਈਮ ਗੁਰੂ ਨੇ ਰਸਤਾ ਦੱਸਿਆ ਉਹ ਕਹਿੰਦਾ ਐਂ ਕਰ ਜਿਹੜਾ ਤੇਰੇ ਲੱਗੇ ਨਾ ਦਰਖਤ ਬਾਗ ਦੇ ਵਿੱਚ ਇਹਨੂੰ ਜਿੰਨ ਨੂੰ ਕਹਿ ਜਿੰਨਾ ਜਦੋਂ ਮੈਂ ਤੈਨੂੰ ਕੰਮ ਦੱਸਿਆ ਕਰੂੰ ਕੰਮ ਕਰਿਆ ਕਰ ਪੂਰਾ ਜਦੋਂ ਵਿਹਲਾ ਹੋਵੇ ਦਰਖਤ ਤੇ ਚੜ੍ਹ ਜਾ ਕਰ ਉੱਤਰ ਜਾ ਕਰ ਚੜ੍ਹ ਜਾ ਕਰ ਉੱਚਾ ਕਰ ਸੋ ਇਹ ਇੱਕ ਸਾਡੇ ਸਾਹ ਦੀ ਗੱਲ ਹੈ ਜੇ ਜਿੰਨਾ ਚਿਰ ਅਸੀਂ ਦੁਨੀਆਂ 'ਚ ਰਹਿਣੇ ਹਾਂ ਕੰਮ ਕਰੋ ਬੱਚਿਆਂ ਦੀ ਪਰਵਰਿਸ਼ ਵੀ ਕਰਨੀ ਹੈ ਪੈਸੇ ਵੀ ਕਮਾਉਣੇ ਨੇ ਦੁਨੀਆਂ 'ਚ ਵੀ ਰਹਿਣਾ ਪਰ ਜਦੋਂ ਵਿਹਲੇ ਹੋਏ ਤਾਂ ਉਹਦਾ ਸਾਹ ਹੈ ਨਾ ਉੱਪਰ ਥੱਲੇ ਇਨ ਆਊਟ ਵਾਹਿਗੁਰੂ 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 ਰਾਮ 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 ਸੀਧਾ 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 ਕੁਛ ਤਾਂ ਨਾਂ ਲਓ ਪਰਮਾਤਮਾ ਦੇ ਸਾਰੇ ਨਾਂ ਇੱਕੋ ਹੀ ਨੇ ਉਹ ਜਿਹੜਾ ਵਿਹਲਾ ਟਾਈਮ ਹੈ ਨਾ ਵਿਹਲਾ ਟਾਈਮ ਸ਼ਰਾਰਤੀ ਹੁੰਦਾ ਅਸੀਂ ਪੁੱਠੀਆਂ ਸਿੱਧੀਆਂ ਮੂਵੀਆਂ ਦੇਖਦੇ ਹਾਂ ਹੋਰ ਕੰਮ ਕਰਦੇ ਹਾਂ ਉਹ ਵਿਹਲਾ ਟਾਈਮ ਇਹ ਗੱਲ ਸਿੱਖਿਆ ਦੇਣੀ ਹੈ ਵਿਹਲੇ ਟਾਈਮ ਦੇ ਵਿੱਚ ਅੰਦਰ ਸਾਹ ਜਿਹੜਾ ਲਿਜਾਣਾ ਹੈ ਉਹ ਵੀ ਰੱਬ ਦਾ ਨਾਂ ਲਓ ਤੇ ਬਾਹਰ ਕੱਢਣਾ ਉਹ ਵੀ ਰੱਬ ਦਾ ਨਾਂ ਕੰਮ ਕਰੋ ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਜਿਹੜੀਆਂ ਸਾਡੀਆਂ ਮੈਨੂੰ ਯਾਦ ਹੈ ਮੇਰੇ ਮਾਂ ਜੀ ਬਰਨਾਲੇ ਉਹ ਬੀਜ ਕੱਢਦੇ ਹੁੰਦੇ ਸੀ ਖਰਬੂਜੇ ਦੇ ਉਹ ਖਰਬੂਜੇ ਦੇ ਬੀਜ ਕੱਢਣੇ ਤੇ ਉਹਨਾਂ ਨੇ ਉਹ ਮੋਚਨੀ ਦੇ ਨਾਲ ਖਰਬੂਜੇ ਦੇ ਬੀਜ ਤੋੜੀ ਵੀ ਜਾਂਦੇ ਨਾਲੇ ਸੀਤਾਰਾਮ 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 ਹਰੇ ਰਾਮ ਵਾਹਿਗੁਰੂ ਕਰੀ ਜਾਣਾ ਜਿਹੜੀਆਂ ਜਨਾਨੀਆਂ ਘੜੇ ਚੱਕ ਕੇ ਲਿਆਉਂਦੀਆਂ ਹੁਣ ਤਾਂ ਜਦੋਂ ਟੂਟੀਆਂ ਲੱਗ ਗਈਆਂ ਉਹ 10-10, 5-5 ਘੜੇ ਸਿਰ ਤੇ ਰੱਖਦੀਆਂ ਸੀ ਭੱਜੀਆਂ ਵੀ ਜਾਂਦੀਆਂ ਸੀ ਗੱਲਾਂ ਵੀ ਕਰਦੇ ਕਿਉਂ ਗੱਲਾਂ ਮੂੰਹ ਨਾਲ ਕਰਦੀਆਂ ਸੀ ਤੇ ਜਿਹੜੀ ਟੈਨਸ਼ਨ ਹੁੰਦੀ ਸੀ ਘੜੇ 'ਚ ਹੁੰਦੀ ਸੀ ਕਿ ਬੈਰਾਂ ਸਿਰੇ ਘੜਾ ਨਾ ਟੁੱਟ ਜੇ ਸੋ ਇਸੇ ਤਰ੍ਹਾਂ ਹੀ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਕਿ ਜਿਹੜਾ ਵੀ ਟਾਈਮ ਵਿਹਲਾ ਹੋਵੇ ਉਹ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਉਹਦੇ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ ਜਿਹੜੇ ਪੰਡਿਤ ਭਾਈ ਜੀ ਮੌਲਾ ਲੋਕ ਨੇ ਉਹ ਸਾਨੂੰ ਕਿਤਾਬਾਂ 'ਚ ਪੜ੍ਹ ਕੇ ਗਿਆਨ ਦਿੰਦੇ ਨੇ ਉਹ ਆਪ ਨਹੀਂ ਉਹਦੇ ਉੱਤੇ ਪ੍ਰੈਕਟੀਕਲ ਕਰਦੇ ਜਦੋਂ ਉਹ ਆਪ ਕਰਦੇ ਫਿਰ ਉਹ ਪਿਓਰ ਸੇਂਟ ਬਣ ਜਾਣਗੇ ਦੇਖੋ ਅਸੀਂ ਸਾਮ ਆਪਣੇ ਕੀਮਤੀ ਲਾਈਫ ਨੂੰ ਕਿਵੇਂ ਬਰਬਾਦ ਕਰੀ ਜਾ ਰਹੇ ਹਾਂ ਇੱਕ ਕਿਸਾਨ ਸੀਗਾ ਉਹ ਜਦੋਂ ਜ਼ਮੀਨ ਜੋਤ ਰਿਹਾ ਸੀਗਾ ਤੇ ਹਲ ਦੇ ਥੱਲਿਓਂ ਦੇਖਿਆ ਜ਼ਮੀਨ ਦੇ ਥੱਲਿਓਂ ਲਾਲ ਪੱਥਰ ਮਿਲ ਕੇ ਚਮਕਦੇ ਸੀਗੇ ਉਹਨੇ ਕਿਹਾ ਪੱਥਰੀ ਨੇ ਕੀ ਗੱਲ ਹੈ ਤੇ ਕੋਈ ਉਹਨੇ ਖਿਆਲ ਨਹੀਂ ਕੀਤਾ ਉਹਦੀ ਜਦੋਂ ਫਸਲ ਵੱਡੀ ਪੱਕੀ ਤਾਂ ਚਿੜੀਆਂ ਦੇ ਪੰਛੀ ਹੁੰਦੇ ਸੀ ਫਸਲਾਂ ਦੇ ਆ ਕੇ ਫਸਲ ਖਾਣੀ ਸ਼ੁਰੂ ਕਰ ਦਿੰਦੇ ਨੇ ਉਹ ਕੀ ਕਰਿਆ ਕਿ ਇੱਕ ਗਲੇਰ ਰੱਖੀ ਹੋਈ ਸੀਗੀ ਉਹ ਪੱਥਰ ਦਾ ਚੱਕ ਕੇ ਰੋੜਾ ਦੱਬ ਕੇ ਮਾਰਿਆ ਕਰੇ ਤੇ ਪੰਛੀ ਉੱਡ ਜਾ ਕਰਨ ਤੇ ਕੋਲੇ ਨਦੀ ਸੀ ਉਹ ਜਿਹੜੇ ਡਿੱਗ ਡਿੱਗ ਕੇ ਜਿਹੜੇ ਪੱਥਰ ਸੀ ਉਹ ਨਦੀ ਚ ਡਿੱਗੀ ਗਏ। ਇੱਕ ਦਿਨ ਉਹਦੀ ਘਰ ਵਾਲੀ ਰੋਟੀ ਲੈ ਕੇ ਆਈ ਖੇਤ ਚ, ਉਹਨੇ ਦੇਖਿਆ ਵੀ ਪੱਥਰ ਬੜਾ ਚਮਕਦਾ। ਉਹ ਘਰ ਵਾਲੀ ਨੂੰ ਕਹਿੰਦੀ ਆਹ ਪੱਥਰ ਮੈਂ ਲੈ ਜਾ, ਆਪਣਾ ਜਿਹੜਾ ਬਿੱਟੂ ਹੈ ਮੁੰਡਾ ਜਾਂ ਪੋਤਾ ਹੈ ਇਹਦੇ ਨਾਲ ਖੇਡਿਆ ਕਰੂ, ਖੁਸ਼ ਹੋਊਗਾ, ਚਮਕਦਾ। ਉਹ ਕਹਿੰਦਾ ਲੈ ਜਾ, ਮੈਨੂੰ ਜੇ ਪਤਾ ਹੁੰਦਾ ਤੈਨੂੰ ਬਾਹਲੇ ਦਿੰਦਾ, ਮੈਂ ਤਾਂ ਗਲੇਰਾਂ ਦੇ ਨਿਸ਼ਾਨੇ ਮਾਰ ਮਾਰ ਕੇ ਖੇਡਦਾ, ਅਖੀਰਲਾ ਬਚਾ ਤੂੰ ਲੈ ਜਾ। ਉਹ ਜਨਾਨੀ ਲਿਆਈ ਘਰੇ, ਨਿਆਣਾ ਖੇਡਦੇ ਖੇਡਣ ਲੱਗ ਗਏ, ਖੇਡਦੇ ਖੇਡਦੇ ਉਹ ਗਲੀ ਚ ਲੈ ਗਏ। ਉਹ ਗਲੀ ਦੇ ਵਿੱਚੋਂ ਨਿਕਲੇ ਤੇ ਇੱਕ ਜੌਹਰੀ ਜਿਹੜਾ ਹੀਰਿਆਂ ਦਾ ਵਪਾਰ ਕਰਦਾ, ਉਹਨੇ ਦੇਖਿਆ ਵੀ ਪੱਥਰ ਤਾਂ ਬੜਾ ਚਮਕਦਾ, ਤਾਂ ਵੱਡਾ ਐਡਾ ਤਾਂ ਦੁਨੀਆਂ ਚ ਕੋਈ ਪੱਥਰ ਹੀ ਨਹੀਂ ਐਡਾ ਵੱਡਾ, ਕਿੰਨੇ ਕੈਰਟ ਦਾ ਹੋਊਗਾ। ਉਹ ਅੰਦਰ ਗਿਆ, ਲੇਡੀ ਨੂੰ ਕਹਿੰਦਾ ਇਹ ਤੁਹਾਡਾ ਪੱਥਰ ਹੈ? ਕਹਿੰਦਾ ਹਾਂਜੀ। ਕਹਿੰਦਾ ਤੁਸੀਂ ਮੈਨੂੰ ਵੇਚ ਦਿਓ? ਕਹਿੰਦੇ ਕਿੰਨੇ ਦਾ? ਕਹਿੰਦਾ ਸਾਰੀ ਦੁਕਾਨ ਲੈ ਲਓ ਮੇਰੀ, ਜਿਹੜੇ ਹੀਰੇ ਜਵਾਹਰਾਤਾਂ ਦੀ ਹੈ। ਕਹਿੰਦੀ ਅੱਛਾ, ਇਹ ਇਹੋ ਜਿਹੀ ਕੀ ਗੱਲ ਹੈ ਤੂੰ ਆਪਣੀ ਦੁਕਾਨ ਲੈ? ਕਹਿੰਦਾ ਇਹ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਵੱਡੇ ਕੈਰਟ ਦਾ ਕਹਿੰਦਾ ਹੀਰਾ। ਜਨਾਨੀ ਭੱਜ ਕੇ ਆਦਮੀ ਕੋਲ ਗਈ, ਕਹਿੰਦੀ ਹੋਰ ਲਿਆ? ਕਹਿੰਦੇ ਉਹ ਤਾਂ ਮੈਂ ਬਰਬਾਦ ਕਰਦੇ ਆਹੀ ਬਚਿਆ। ਸੋ ਕਹਿਣ ਦਾ ਮੇਰਾ ਮਤਲਬ ਜਿਹੜਾ ਅਖੀਰਲਾ ਸਾਹ ਵੀ ਆਉਂਦਾ ਉਹਦਾ ਫਾਇਦਾ ਲੈ ਲਓ। ਜਦੋਂ ਸਾਹ ਨਿਕਲ ਗਿਆ ਫੇਰ ਕੁਛ ਨੀ ਪੁੱਛਣਾ, ਜਿੰਨੇ ਮਰਜ਼ੀ ਤੁਸੀਂ ਪਾਠ ਕਰਾ ਲਿਓ, ਭੋਗ ਕਰਾ ਲਿਓ, ਪੰਡਤਾਂ ਨੂੰ ਦੇ ਦਿਓ, ਬਿਸਤਰੇ ਦੇ ਦਿਓ, ਗਦੈਲੇ ਦੇ ਦਿਓ, ਪੱਗ ਬੰਨ੍ਹੀ, ਇਹਦਾ ਕੋਈ ਚੀਜ਼ ਨਹੀਂ ਹੈ। ਜਿਹੜਾ ਬੰਦਾ ਜਿਉਂਦੇ ਜੀ ਨਹੀਂ ਫਾਇਦਾ ਲੈ ਸਕਿਆ, ਉਹ ਮਰਨ ਤੋਂ ਬਾਅਦ ਕਿਸ ਤਰ੍ਹਾਂ ਫਾਇਦਾ ਲੈ ਸਕਦਾ? ਸੋ ਇਸ ਕਰਕੇ ਸਾਨੂੰ ਚਾਹੀਦਾ ਕਿ ਘੱਟ ਤੋਂ ਘੱਟ ਅਸੀਂ ਖਾਤਾ ਖੋਲੀਏ, ਆਪਣੀ ਜ਼ਿੰਦਗੀ ਨੂੰ ਸਿੰਪਲ ਰੱਖੀਏ, ਉਹਦੇ ਵਿੱਚ ਲੜਾਈ ਝਗੜੇ ਨਾਲੋਂ, ਕਿਉਂਕਿ ਜਿਹੜੀ ਖੁਸ਼ੀ ਹੈ ਨਾ, ਹਰ ਬੰਦਾ ਖੁਸ਼ੀ ਚਾਹੁੰਦਾ। ਅਲਟੀਮੇਟ ਗੋਲ ਕੀ ਹੈ ਕਿ ਵੀ ਵਾਂਟ ਹੈਪੀਨੈਸ, ਵੀ ਡੋਂਟ ਵਾਂਟ ਪਲੈਜਰ। ਐਜ ਏ ਸਟੂਡੈਂਟ ਆਫ ਫਿਲਾਸਫੀ ਵੀ ਨੋ ਦਾ ਡਿਫਰੈਂਸ ਬਿਟਵੀਨ ਪਲੈਜਰ ਐਂਡ ਹੈਪੀਨੈਸ। ਪਲੈਜਰ ਇੱਕ ਟੈਂਪਰਰੀ ਚੀਜ਼ ਹੈ, ਹੈਪੀਨੈਸ ਇੱਕ ਪਰਮਾਨੈਂਟ ਚੀਜ਼ ਹੈ। ਸਾਨੂੰ ਪਿਆਸ ਲੱਗੀ ਮੈਨੂੰ ਇੱਥੇ ਬੈਠੇ ਨੂੰ ਬੋਲਦੇ ਬੋਲਦੇ ਨੂੰ, ਮੈਂ ਗਲਾਸ ਪਾਣੀ ਦਾ ਪੀ ਲਿਆ, ਮੈਨੂੰ ਖੁਸ਼ੀ ਹੋਊਗੀ। ਕੀ ਉਹ ਖੁਸ਼ੀ ਪੱਕੀ ਹੈ? ਸ਼ਾਮ ਨੂੰ ਫੇਰ ਪਿਆਸ ਲੱਗਣੀ ਹੈ। ਪਰ ਹੈਪੀਨੈਸ ਉਹ ਹੈ ਕਿ ਵੈਨ ਯੂ ਕੰਟਰੋਲ ਯੂਅਰ ਸੈਲਫ, ਪਾਣੀ ਮਿਲਦਾ ਨਹੀਂ ਮਿਲਦਾ, ਅਮੀਰੀ ਹੈ ਗਰੀਬੀ ਹੈ, ਚੰਗਾ ਕੱਪੜੇ ਪਾਏ ਨੇ ਨਹੀਂ ਪਾਏ, ਉਹ ਮਸਤ ਰਹਿੰਦਾ ਆਪਣਾ, ਉਹਦੇ ਕੋਲ ਅੰਦਰ ਖੁਸ਼ੀ ਹੈ। ਸੋ ਜਿਹੜੀ ਖੁਸ਼ੀ ਲੈਣੀ ਹੈ ਉਹ ਜ਼ਰੂਰੀ ਹੈ। ਖੁਸ਼ੀ ਮਿਲਦੀ ਕਿੱਥੋਂ ਹੈ? ਕਹਿੰਦੇ ਇੱਕ ਵਾਰ ਬ੍ਰਹਮਾ ਜੀ, ਚਲੋ ਅੱਜ ਹਿੰਦੂ ਧਰਮ ਦੀ ਗੱਲ ਹੋ ਗਈ, ਬ੍ਰਹਮਾ ਜੀ ਨੇ ਜਦੋਂ ਸ੍ਰਿਸ਼ਟੀ ਰਚਾਈ ਤੇ ਉਹਨਾਂ ਨੇ ਕਿਹਾ ਕਿ ਹਰੇਕ ਬੰਦਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਸੱਚਾ ਸੁੱਖ ਭਾਲਦਾ। ਉਹਨੇ ਸਾਰੇ ਜਿਹੜੇ ਆਪਣੇ ਦੇਵੀ ਦੇਵਤਾ ਸੀ ਬੁਲਾਏ ਵੀ ਆਪਾਂ ਸੱਚੇ ਸੁੱਖ ਨੂੰ ਕਿਤੇ ਐਂ ਨਾ ਵੀ ਈਜ਼ੀ ਤਰੀਕੇ ਨਾਲ ਹੀ ਮਿਲ ਜੇ, ਦੁਨੀਆਂ ਤਾਂ ਫਿਰ ਲੜ ਲੜ ਕੇ ਮਰ ਜੂਗੀ, ਮੈਂ ਲੈਣਾ ਮੈਂ ਲੈਣਾ, ਤੇ ਆਪਾਂ ਸੱਚੇ ਸੁੱਖ ਨੂੰ ਕਿੱਥੇ ਛੁਪਾਈਏ। ਇੱਕ ਕਹਿੰਦਾ ਦੇਵੀ ਦੇਵਤਾ ਕਹਿੰਦਾ ਜ਼ਮੀਨ ਦੇ ਵਿੱਚ ਥੱਲੇ ਦੇ ਜਾ ਕੇ ਸਰੂ ਭੱਟ ਦੱਬ ਦਿਓ। ਉਹ ਕਹਿੰਦੇ ਨਹੀਂ ਨਹੀਂ, ਹੱਸ ਪਏ, ਕਹਿੰਦੇ ਬੰਦਾ ਬੜਾ ਇੰਟੈਲੀਜੈਂਟ, ਉਹਨੇ ਥੱਲਿਓਂ ਵੀ ਕੱਢ ਲਿਆਉਣੀ ਹੈ। ਉਹ ਦੂਜਾ ਕਹਿੰਦਾ ਜੀ ਸਮੁੰਦਰ ਚ ਦੱਬ ਦਿਓ, ਉਹ ਕਹਿੰਦਾ ਉੱਥੋਂ ਵੀ ਕੱਢ ਲਿਆਉਣਾ। ਤੀਜਾ ਕਹਿੰਦਾ ਜੀ ਪਹਾੜਾਂ ਦੀਆਂ ਚੋਟੀਆਂ ਤੇ ਰੱਖ ਦਿਓ, ਕਹਿੰਦੇ ਉੱਥੇ ਵੀ ਲਿਆਉਣਾ। ਕਹਿੰਦੇ ਜੀ ਫਿਰ ਇਹਦਾ ਹੱਲ ਕੀ ਹੈ? ਬ੍ਰਹਮਾ ਜੀ ਕਹਿੰਦੇ ਮੈਂ ਸੋਚਦਾ ਵੀ ਇਹਨੂੰ ਕਿਤੇ ਵੀ ਰੱਖਣ ਦੀ ਲੋੜ ਨਹੀਂ, ਪਰਮਾਤਮਾ ਨੂੰ ਸੱਚੇ ਸੁੱਖ ਨੂੰ ਇਹਨੂੰ ਬੰਦੇ ਦੇ ਦਿਲ ਚ ਰੱਖ ਦਿਓ। ਇਹਨੇ ਬਾਹਰ ਟੱਕਰਾਂ ਮਾਰੀਆਂ ਨੇ, ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿ ਰਗ ਮੈਂ ਹੈ ਦਿਲ ਬਰ ਪੇ ਜਾਣੇ ਕੇ ਲੀਏ। ਜਿਸ ਤਰ੍ਹਾਂ ਕਸਤੂਰੀ ਦੀ ਨਾਭੀ ਚ, ਸੋਰੀ, ਹਿਰਨ ਦੀ ਨਾਭੀ ਚ ਕਸਤੂਰੀ ਹੁੰਦੀ ਹੈ, ਉਹ ਜਦੋਂ ਖੁਸ਼ਬੂ ਆਉਂਦੀ ਹੈ ਨਾ, ਇੱਧਰ ਉੱਧਰ ਭੱਜਦੀ ਹੈ, ਘਾਹ ਦੇ ਉੱਤੇ ਮੂੰਹ ਮਾਰਦੀ ਫਿਰਦੀ, ਉਹਨੂੰ ਪਤਾ ਹੀ ਨਹੀਂ ਮੇਰੇ ਅੰਦਰ ਹੈ। ਜਿਉਂ ਤਿਲ ਮੇ ਤੇਲ ਹੈ ਚੱਕ ਮਗ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾ। ਤਿਲਾਂ ਦੇ ਅੰਦਰ ਤੇਲ ਹੁੰਦਾ, ਪੱਥਰ ਦੇ ਅੰਦਰ ਅਗਨੀ ਹੁੰਦੀ ਹੈ। ਜਿੰਨਾ ਚਿਰ ਤੱਕ ਸਾਨੂੰ ਕੋਈ ਭੇਤੀ ਨਾ ਮਿਲੇ, ਸਾਨੂੰ ਸਮਝਾਵੇ ਨਾ, ਸਾਨੂੰ ਪਤਾ ਨਹੀਂ ਹੁੰਦਾ। ਤੁਸੀਂ ਐਂ ਦੇਖੋ, ਅਸੀਂ ਦੁੱਧ ਰੋਜ਼ ਪੀਂਦੇ ਹਾਂ, ਦੁੱਧ ਦੇ ਵਿੱਚੋਂ ਹੀ ਮੱਖਣ ਬਣਦਾ ਨਾ, ਘਿਓ ਤਾਂ ਉੱਚੋਂ ਹੀ ਨਿਕਲਦਾ, ਸਾਰੇ ਮੰਨਦੇ ਹਾਂ। ਚਲੋ ਦੁੱਧ ਨੂੰ ਪਾਓ ਕੜਾਹੀ 'ਚ ਤਾਂ ਪੂਰੀਆਂ ਤਲ ਕੇ ਦਿਖਾਓ, ਕਦੇ ਨਹੀਂ ਤਲੀਆਂ ਜਾਣਗੀਆਂ। ਪਰ ਜੇ ਕੋਈ ਸਾਨੂੰ ਸਮਝਾਵੇ ਭਾਈ ਸਾਹਿਬ ਦੁੱਧ ਨੂੰ ਲਗਾ ਜਾਗ, ਇਹਦਾ ਬਣਾ ਦਹੀਂ, ਦਹੀਂ ਨੂੰ ਤੂੰ ਰਿੜਕ, ਰਿੜਕ ਕੇ ਵਿੱਚੋਂ ਕੱਢ ਮੱਖਣ, ਮੱਖਣ ਨੂੰ ਕਰ ਗਰਮ, ਤੇ ਉਹਦੇ ਵਿੱਚੋਂ ਜਿਹੜਾ ਘੀ ਨਿਕਲੂ, ਪੂਰੀਆਂ ਛੋਲੇ ਜੋ ਮਰਜ਼ੀ ਬਣਾਈ ਚਿਰ ਤਲੀ ਜਾਈ। ਸੋ ਇਸੇ ਤਰ੍ਹਾਂ ਹੀ ਸੱਚਾ ਜਿਹੜਾ ਸੁੱਖ ਹੈ ਉਹ ਸਾਡੇ ਅੰਦਰ ਹੈ। ਉਸੇ ਤਰ੍ਹਾਂ ਅਸੀਂ ਸੱਚੇ ਸੁੱਖ ਨੂੰ ਲੱਭਣ ਦੇ ਲਈ ਕਦੇ ਅਸੀਂ ਤੀਰਥਾਂ ਤੇ ਜਾਂਦੇ ਹਾਂ, ਕਿਤੇ ਪਹਾੜਾਂ ਤੇ ਜਾਂਦੇ ਹਾਂ, ਕਦੇ ਇੱਧਰ ਜਾਂਦੇ ਹਾਂ, ਕਦੇ ਵਰਤ ਰੱਖਦੇ ਹਾਂ, ਕਦੇ ਕੁਛ ਕਰਦੇ ਹਾਂ। ਅਸੀਂ ਜੋਤ ਜਗਾਉਂਦੇ ਹਾਂ, ਜੋਤ ਦੀ ਕੀ ਇੰਪੋਰਟੈਂਸ ਹੈ? ਜਿਹੜੀ ਵੀ ਸਾਡੀ ਕੈਂਡਲ ਜਗਾਈ ਜਾਂਦੀ ਚਰਚ ਦੇ ਅੰਦਰ, ਜੋਤ ਸਾਡੇ ਘਰਾਂ 'ਚ ਵੀ ਜਗਾਉਂਦੇ ਹਾਂ, ਮੰਦਰਾਂ 'ਚ ਵੀ ਜਗਾਉਂਦੇ ਹਾਂ, ਗੁਰਦੁਆਰਿਆਂ 'ਚ ਵੀ ਜਗਾਉਂਦੇ ਹਾਂ, ਉਹਨੂੰ ਕੰਟੀਨਿਊਸਲੀ ਜਗਾਉਣ ਦੇ ਲਈ ਬੱਤੀ ਵੀ ਰੱਖਦੇ ਹਾਂ, ਤੇਲ ਵੀ ਪਾਉਂਦੇ ਹਾਂ ਜਾਂ ਘਿਓ ਵੀ ਪਾਉਂਦੇ ਹਾਂ, ਮਾਚਿਸ ਵੀ ਹੁੰਦੀ ਹੈ। ਪਰ ਰਿਸ਼ੀ ਮੁਨੀ ਪੀਰ ਪੈਗੰਬਰ ਜਿਨ੍ਹਾਂ ਨੇ ਅੰਦਰ ਮਿਹਨਤ ਕੀਤੀ, ਮੈਂ ਹਮੇਸ਼ਾ ਇੱਕ ਸਿੰਪਲ ਫਾਰਮੂਲਾ ਦਿੰਦਾ, ਬਾਹਰਲੀ ਮਿਹਨਤ ਕਰੋਗੇ ਬਾਹਰੋਂ ਮਾਲੋ ਮਾਲ ਬਣ ਜਾਓਗੇ, ਤੁਸੀਂ ਐਜੂਕੇਸ਼ਨਿਸਟ ਬਣ ਜਾਓਗੇ, ਪਾਵਰ ਆਜੂ ਸ਼ੇਰ ਸ਼ਾਹੂਕਾਰ ਬਣ ਜਾਓਗੇ, ਡਿਗਰੀਆਂ ਆ ਜਾਣਗੀਆਂ, ਆਲਮ ਫਾਜ਼ਲ ਬਣ ਜਾਓਗੇ। ਪਰ ਜੇ ਅੰਦਰ ਮਿਹਨਤ ਕਰੋਗੇ ਤੇ ਅੰਦਰ ਤੁਸੀਂ ਅੰਦਰ ਦੇ ਗਿਆਨੀ ਬਣ ਜਾਊਗੇ, ਪਰਮਾਤਮਾ ਨਾਲ ਮਿਲਾਪ ਕਰ ਲੂਗੇ। ਉਹਦੇ ਲਈ ਇਹ ਨਹੀਂ ਵੀ ਚਿੱਟੇ ਕੱਪੜੇ ਪਾਉਣੇ ਆ, ਭਗਵੇਂ ਪਾਉਣੇ ਆ, ਟਿੱਕੇ ਲਾਉਣੇ ਆ, ਕੁਛ ਕਰਨੇ ਆ। ਜਿਹੜਾ ਬੰਦਾ IAS ਬਣ ਜਾਂਦਾ, IPS ਬਣਦਾ, ਸਾਡੇ ਬਰਨਾਲੇ ਦੇ IAS ਵੀ ਬਣੇ, IPS ਵੀ ਬਣੇ ਨੇ, ਉਹਨਾਂ ਦੇ ਕਿੱਡੇ ਕਿੱਡੇ ਵਧੀਆ ਮਿਹਨਤ ਸੀ, ਗਰੀਬ ਫੈਮਿਲੀ ਚੋਂ ਸੀ, ਮਿਹਨਤ ਕੀਤੀ ਬਣ ਗਏ, ਪਾਵਰ ਆ ਗਈ। ਇਸੇ ਤਰ੍ਹਾਂ ਹੀ ਜਿਹੜਾ ਬੰਦਾ ਮਿਹਨਤ ਕਰੂਗਾ, ਉਹ ਇਹ ਤਾਂ ਨਹੀਂ ਹੈ ਵੀ ਸੇਠ ਦਾ ਬੰਦਾ ਹੋਣਾ ਚਾਹੀਦਾ, ਇੱਕ ਸਰਦਾਰ ਦਾ ਹੁੰਦਾ, ਇੱਕ ਮੁਸਲਮਾਨ ਹੋਣਾ ਚਾਹੀਦਾ ਕਿ ਪੜ੍ਹਿਆ ਲਿਖਿਆ। ਜਿਹੜਾ ਵੀ ਬੰਦਾ ਮਿਹਨਤ ਕਰਦਾ, ਅੰਦਰਲੀ ਮਿਹਨਤ ਕਰਦਾ, ਉਹਨੂੰ ਅੰਦਰਲਾ ਗਿਆਨ ਹੋ ਜਾਂਦਾ, ਚਟਾਈ ਲਾਓ ਤੇ ਸੂਟ ਪਾਓ, ਕਿਉਂਕਿ ਗਿਆਨ ਅੰਦਰ ਹੈ। ਸੋ ਗਿਆਨ ਨੂੰ, ਸੱਚੇ ਸੁੱਖ ਨੂੰ ਲੈਣ ਲਈ ਸਾਨੂੰ ਅੰਦਰ ਮਿਹਨਤ ਕਰਨੀ ਪਊਗੀ। ਲੋਕ ਕਹਿੰਦੇ ਮਨ ਨਹੀਂ ਲੱਗਦਾ, ਮਨ ਤੁਸੀਂ ਲਾਉਂਦੇ ਹੀ ਨਹੀਂ, ਮਨ ਨੂੰ ਤਾਂ ਤੁਸੀਂ ਪੱਕਾ ਫੈਸਲਾ ਕਰ ਲਓ। ਜੇ ਓਵਰ ਟਾਈਮ ਦੇਣਾ ਹੋਵੇ ਕਿਸੇ ਨੇ, ਫੈਕਟਰੀ 'ਚ ਕੰਮ ਕਰਦਾ ਕੋਈ, ਵੀ ਓਵਰ ਟਾਈਮ ਹੈ, ਸਾਡੇ ਕੈਨੇਡਾ 'ਚ ਹੁੰਦਾ ਵੀ ਓਵਰ ਟਾਈਮ ਹੈ, ਸਵੇਰੇ 3 ਵਜੇ ਆ ਜਾਓ, ਫਟਾਫਟ ਚੌ ਚੜ੍ਹਾ ਤਾਂ 3 ਵਜੇ ਪੂਰੇ ਪਹੁੰਚਦੇ, 10 ਮਿੰਟ ਪਹਿਲਾਂ ਪਹੁੰਚਦੇ, ਕੋਲ ਪੈਸੇ ਮਿਲਣਗੇ। ਪਰ ਜੇ ਕਹੀਏ ਪਾਠ ਕਰ ਲਓ, 2 ਮਿੰਟ ਬਾਅਦ ਦੇ ਦਿਆਂ, ਕਈ ਘਰਾੜੇ ਜੇ ਮਰੀ ਜਾਂਦੇ ਹਾਂ। ਪੱਕਾ ਫੈਸਲਾ ਕਰੋ ਵੀ ਮੈਂ ਉੱਠਣਾ ਨਹੀਂ ਕੰਮ ਦੇ ਚੋਂ, ਮੈਂ ਤਾਂ ਪਾਠ ਕਰਨਾ, ਗੋਡੇ ਦਿਸਣ, ਗਿੱਟੇ ਦਿਸਣ, ਇੱਕ ਤਾਂ ਕਰ ਸਕਦੇ ਹੋ, ਨਿਕਲਣਾ ਨਹੀਂ, ਪਰ ਹੌਲੀ 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 ਤੁਹਾਡਾ ਮਨ ਵੀ ਲੱਗਣਾ ਸ਼ੁਰੂ ਹੋ ਜਾਊਗਾ। ਜਦੋਂ ਲੱਗਣ, ਜਦੋਂ ਇੱਕ ਤੁਹਾਨੂੰ ਸਵਾਦ ਆਉਣਾ ਸ਼ੁਰੂ ਹੋਊਗਾ, ਦੂਜੇ ਤੁਹਾਨੂੰ ਫਿੱਕੇ ਲੱਗਣੇ ਸ਼ੁਰੂ ਹੋ ਜਾਣਗੇ। ਜਦੋਂ ਅਸੀਂ ਅਮਿਤਾਭ ਬੱਚਨ ਦੀ ਬਾਗਬਾਨ ਮੂਵੀ ਦੇਖਦੇ ਹਾਂ ਤੇ ਨੀਂਦ ਆਉਂਦੀ ਆ, ਵਾਸੀਆਂ ਆਉਂਦੀਆਂ, ਦੇਖੀ ਜਾਂਦੇ ਆਰਾਮ ਨਾਲ, ਚਾਹੇ ਨੀਂਦ ਉੱਡ ਜਾਂਦੀ ਹੈ। ਤੇ ਜੇ ਅਸੀਂ ਪੂਜਾ ਪਾਠ ਕਰਾਂਗੇ 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 ਕਰਾਂਗੇ, ਫਿਰ ਅਸੀਂ ਉਹਨੂੰ ਕਹਿੰਦਾ ਟੀਵੀ ਬੰਦ ਕਰ, ਮੈਂ ਤਾਂ ਅੰਦਰ ਬੈਠਣਾ ਕਮਰੇ 'ਚ। ਜਿਹੜੇ ਬੱਚੇ ਦੇਖਣੇ ਦੇਖੇ, ਉਹਨੂੰ ਅੰਦਰਲਾ ਆਨੰਦ ਆਉਂਦਾ। ਜਿਹਨੂੰ ਹੀਰੇ ਜਵਾਹਰਾਤ ਮਿਲ ਜਾਣ, ਉਹ ਕੌਡੀਆਂ ਵਾਂਗਰ ਕਿਉਂ ਠੋਕਰਾਂ ਖਾਂਦਾ ਫਿਰੂਗਾ। ਇਹ ਅੰਦਰਲਾ ਬਹੁਤ ਵੱਡਾ ਇੰਪੋਰਟੈਂਟ ਪ੍ਰੈਸ਼ੀਅਸ ਲਾਈਫ ਹੈ, ਸਾਡੇ ਸਾਹ ਬੜੇ ਕੀਮਤੀ ਨੇ। ਜਿਸ ਤਰ੍ਹਾਂ ਸੱਪ ਨੂੰ ਪਟਾਰੀ 'ਚ ਬੰਦ ਕਰ ਦਿਓ, ਉਹ ਉਨਾ ਚਿਰ ਉਹ ਡੰਗ ਨਹੀਂ ਮਾਰਦਾ, ਜਦੋਂ ਪਟਾਰੀ ਚੋਂ ਕੱਢੋਗੇ ਫੇਰ ਡੰਗ ਮਾਰੂਗਾ। ਜੇ ਪਿਆਰ ਨਾਲ ਉਹਦੀ ਗਰਦਨ ਚੋਂ ਜ਼ਹਿਰ ਦੀ ਪੋਸਲੀ ਕੱਢ ਦਿਓ ਜਿੰਨਾ ਚਿਰ, ਜੇ ਗਲ 'ਚ ਪਾਈ ਰੱਖੋ। ਇਸੇ ਤਰ੍ਹਾਂ ਹੀ ਜਦ ਸਾਡਾ ਮਨ ਹੈ, ਜਦੋਂ ਇਹਨੂੰ ਲੱਜਤ ਦਾ ਆਸ਼ਿਕ ਹੈ, ਲੱਜਤ ਜਦੋਂ ਅਸੀਂ ਪਾਠ ਪੂਜਾ ਕਰਦੇ ਹਾਂ, ਦਿਖਾਵੇ 'ਚ ਨਹੀਂ ਵੀ ਮੰਦਰ 'ਚ ਜਾ ਕੇ 10 ਡਰਲ ਚੜਾ ਤੇ ਘਰੇ ਪਾਠ ਕਰ ਲਿਆ, ਪਾਤਰ ਚੰਗੀਆਂ ਗੱਲਾਂ ਸਾਰੀਆਂ, ਪਰ ਅਸਲੀ ਗੱਲ ਚੌਂਕੜੀ ਮਾਰਨਾ, ਥੋੜੀ ਜਿਹੀ ਇੱਥੇ ਥਰਡ ਆਈ ਬਿੰਦੀ ਕਿਉਂ ਲਗਾਉਂਦੀਆਂ ਜਨਾਨੀਆਂ, ਕਦੇ ਸੋਚਿਆ? ਇਹ ਦੱਸਿਆ ਵਾ ਵੀ ਇੱਥੇ ਸਾਡਾ ਦਸਮ ਦੁਆਰ ਹੈ, 9 ਦੁਆਰ ਅੱਖਾਂ ਨੇ, 2 ਕੰਨ ਨੇ, 2 ਨੱਕ ਹੈ, ਮੂੰਹ ਹੈ, ਤੇ ਥੱਲੇ 2 ਗੰਦਗੀ ਦੇ ਸਰਾਕ ਨੇ। ਇਹ ਸਭ ਬਾਹਰ ਨੂੰ ਭੱਜਦੇ ਨੇ, ਬਾਹਰ ਨੂੰ ਭੱਜਦੇ ਨੇ। ਇਹ ਚੋਂ ਕਿੰਨਾ ਗੰਦ ਨਿਕਲਦਾ, ਅੱਖਾਂ ਚੋਂ ਗਿੱਡ ਨਿਕਲਦਾ, ਕੰਨਾਂ ਚੋਂ ਕਿੰਨੀ ਮੈਲ ਹੈ, ਨੱਕ ਚੋਂ ਕੀ ਨਿਕਲ, ਸਭ ਗੰਦੀਆਂ ਨੇ। ਪਰ ਜੇ ਤੁਸੀਂ ਅੰਦਰ ਨੂੰ ਜਾਓਗੇ, ਇਹਨੂੰ ਅੰਦਰ ਲਿਜਾਓਗੇ, ਘੇਰ ਘੂਰ ਕੇ ਪਾਠ ਕਰਕੇ, ਫਿਰ ਤੁਹਾਡਾ ਇੰਨਾ ਵਧੀਆ ਦਿਲ ਲੱਗੂਗਾ, ਲੱਖਾਂ ਕਰੋੜਾਂ ਪੈਸਿਆਂ ਨਾਲ ਤਾਂ ਗੱਲ ਨਹੀਂ, ਤੇ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਫਿੱਕੀਆਂ ਨਾ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਸੋ ਇਸ ਕਰਕੇ ਕੋਸ਼ਿਸ਼ ਕਰੋ, ਹਾਲੇ ਵੀ ਕੁਛ ਨਹੀਂ ਹੋਇਆ, ਡੁੱਲੇ ਬੇਰਾਂ ਦਾ ਕੁਛ ਨਹੀਂ ਹੋਇਆ, ਜੋ ਵੀ ਜ਼ਿੰਦਗੀ ਬਚੀ ਆ, ਇੱਕ ਲੈਂਗੁਏਜ ਦੇ ਉੱਤੇ ਕੰਟਰੋਲ ਰੱਖੀ ਆ। ਲੈਂਗੁਏਜ ਇੰਨੀ ਕੁ ਨਫੀਸ ਬੋਲੋ ਕਿ ਦੂਜੇ ਨੂੰ ਹਰਟ ਨਾ ਹੋਵੇ, ਪਿਆਰ ਨਾਲ ਵੀ ਬੜਾ ਕਹਿ ਜਾਂਦੇ ਨੇ। ਮੈਨੂੰ ਯਾਦ ਹੈ, ਹੁਣੀ ਯਾਦ ਆਈ ਹੈ ਗੱਲ, ਰਣਜੀਤ ਸਿੰਘ ਕਹਿੰਦੇ ਬਲਾਈਂਡ ਸੀਗਾ, ਇੱਕ ਅੱਖ ਤੋਂ ਕਾਣਾ ਸੀਗਾ। 2 ਬੰਦੇ ਇਕੱਠੇ ਹੋ ਗਏ ਜਿਹੜੇ ਕਹਿੰਦੇ ਅਸੀਂ ਸੱਚ ਬੋਲਦੇ ਹਾਂ। ਉਹ ਕਹਿੰਦੇ ਸੱਚ ਬੋਲਦਾ? ਕਹਿੰਦਾ ਮੈਂ ਵੀ ਸੱਚ ਬੋਲਦਾ, ਤੂੰ ਵੀ ਸੱਚ ਬੋਲਦਾ। ਕਹਿੰਦਾ ਚੱਲ ਐਂ ਕਰ, ਰਣਜੀਤ ਸਿੰਘ ਕੱਖ ਤੋਂ ਕਾਣਾ ਨੂੰ ਕਹਿ ਕੇ ਦਿਖਾਓ। ਕਹਿੰਦਾ ਮੈਂ ਕਹਿ ਦਾਣਾ। ਉਹ ਦਰਬਾਰ 'ਚ ਗਿਆ, ਰਣਜੀਤ ਸਿੰਘ ਬੈਠਾ ਸੀ, ਜਾ ਕੇ ਪਹਿਲਾਂ ਕਹਿੰਦਾ ਉਹ ਕਾਣਿਆ, ਤੈਨੂੰ ਤਾਂ ਕੱਖ ਤੋਂ ਦਿਖਾਈ ਨਹੀਂ, ਤੈਨੂੰ ਕਿਹਨੇ ਰਾਜਾ ਬਣਾਤਾ? ਉਹ ਨਹੀਂ ਕਹਿੰਦੇ ਫੜ ਲਓ ਫੜ ਲਓ ਫੜ ਲਓ, ਉਹਨਾਂ ਨੇ ਚੱਕ ਕੇ ਮਸ਼ਕਾਂ ਬੰਨ ਕੇ ਹੱਥਕੜੀਆਂ ਲਾ ਕੇ ਅੰਦਰ ਲੈ ਗਏ। ਤੇ ਜਦੋਂ ਉਹਨੂੰ ਫੜਨ ਲੱਗੇ, ਉਹ ਦੂਜੇ ਨੂੰ ਕਹਿੰਦਾ ਤੂੰ ਵੀ ਕਹਿਣਾ ਕਿ ਸੱਚ ਬੋਲਦਾ? ਕਹਿੰਦਾ ਮੈਂ ਵੀ ਕਹਿਣਾ। ਉਹ ਆ ਗਿਆ, ਆ ਕੇ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ, ਰੱਬ ਦਾ ਸ਼ੁਕਰ ਕਰੋ, ਵਾਹਿਗੁਰੂ ਦਾ ਸ਼ੁਕਰ ਕਰੋ, ਦੁਨੀਆਂ ਦਾ ਬਥੇਰੀ ਬਣਾਈ ਹੈ, ਪਰ ਤੁਹਾਨੂੰ ਦੇਖੋ ਕਿੰਨੀ ਵੱਡੀ ਪਾਵਰ ਦਿੱਤੀ ਹੈ ਇਹ ਸਮਝਾਉਣ ਦੇ ਲਈ ਕਿ ਸਭ ਨੂੰ ਇੱਕ ਅੱਖ ਨਾਲ ਦੇਖਣਾ। ਜੇ ਤੁਸੀਂ 2 ਅੱਖਾਂ ਨਾਲ 2 ਤਰੀਕਿਆਂ ਨਾਲ ਦੇਖੋਗੇ, ਫਿਰ ਤੁਸੀਂ ਰਾਜੇ ਨਹੀਂ ਹੋ। ਉਹ ਕਹਿੰਦਾ ਬੱਲੇ 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 ਪਾਵੇ ਨੂੰ ਹੀਰਿਆਂ ਦੇ ਮਾਲ। ਦੋਨਾਂ ਨੇ ਸੱਚਾਈ ਕਹੀ ਸੀ, ਪਰ ਦੋਨਾਂ ਦੇ ਕਹਿਣ ਦੇ ਵਿੱਚ ਫਰਕ ਸੀਗਾ। ਸੋ ਮੈਂ ਇਹ ਗੱਲ ਕਹਿਣਾ ਕਿ ਜਦੋਂ ਵੀ ਕੋਈ ਲੈਂਗੁਏਜ ਬੋਲੀਏ, ਇਸ ਤਰ੍ਹਾਂ ਨਹੀਂ ਜੋ ਮੂੰਹ ਚ ਆ ਗਿਆ ਬੋਲ ਦਿਓ। ਤੁਸੀਂ ਕਹਿੰਦੇ ਜਵਾਨ ਦਾ ਟੱਕ ਨਹੀਂ ਮੁੜਿਆ ਜਾਂਦਾ, ਤੁਸੀਂ ਟੱਕ ਮਾਰ ਲਓ, ਪੱਟੀਆਂ ਪੁੱਟੀਆਂ ਕਰਾ ਕੇ ਠੀਕ ਹੋ ਜਾਓਗੇ, ਪਰ ਜਿਹੜੀ ਗੱਲ ਕਹੀ ਉਹ ਬੰਦੇ ਤੇ ਲਿਖੀ ਜਾਂਦੀ ਹੈ। ਸੋ ਆਪ ਪਾਸ਼ਚਾਤਾਪ ਕਰੋ। ਮੈਂ ਅੱਜ ਖੁਦ ਤੁਹਾਡੇ ਸਾਹਮਣੇ ਆ, ਰੇਡੀਓ ਪ੍ਰੋਗਰਾਮ ਤੇ ਲਾਈਵ ਕਿਹਾ, ਮੈਂ ਮੇਰੇ ਪ੍ਰੋਗਰਾਮ ਤੇ ਮੈਨੂੰ ਪਤਾ ਨਹੀਂ ਸੀ, ਕਹਿ ਗਏ ਭਾਈ ਸਾਹਿਬ ਓਪਨਲੀ ਮੰਗ ਲਈ ਮੇਰੀ ਕੋਈ ਸ਼ਰਟ ਖਰਾਬ ਹੋ ਗਈ ਜਾਂ ਕੁਛ ਹੋ ਗਈ, ਨੀਵਾਂ ਹੋਇਆ ਤਾਂ ਅੱਡੇ ਦਿਲ ਚ ਵੀ ਠੰਡ ਪੈ ਗਈ ਵੀ ਸੱਚੇ ਦਿਲੋਂ ਮੰਗੀ ਆ, ਮੇਰਾ ਤਾਂ ਵੈਸੇ ਵੀ ਫਰੈਂਡ ਹੈ, ਗਲਤੀ ਕੀਤੀ ਤਾਂ ਪਾਸ਼ਚਾਤਾਪ ਕਰ ਲਓ, ਸੱਚੇ ਦਿਲੋਂ ਕਰੋ, ਗੱਲ ਹੱਲ ਹੋ ਜਾਂਦੀ। ਜੇ ਅਗਲਾ ਨਹੀਂ ਕਰਦਾ, ਅਗਲਾ ਆਕੜਿਆ, ਫਿਰ ਉਹਨੂੰ ਰੱਬ ਦੇ ਹਵਾਲੇ ਕਰ ਦਿਓ, ਰੱਬ ਤੇ ਛੱਡੋ, ਰੱਬ ਤੇ ਡੋਰੀ ਛੱਡੋ। ਜਿਹੜਾ ਕੋਈ ਨਹੀਂ ਮੰਨਦਾ, ਰੱਬ ਦੇ ਕੋਲ ਹਿਸਾਬ ਆ, ਥੋੜਾ ਹੌਲੀ ਲੈਂਦਾ, ਪਰ ਜਦੋਂ ਲੈਂਦਾ ਫਿਰ ਬਹੁਤ ਚੰਗੀ ਤਰ੍ਹਾਂ ਲੈਂਦਾ। ਸੋ ਸੁਣੋ ਹੁਣ ਲਾਸਟ ਗਾਣਾ, ਮੈਂ ਜਿਵੇਂ ਕਿਹਾ ਸੀਗਾ ਵੀ ਕੱਲਾ ਕੱਲਾ ਸਾਹ ਰੱਬ ਦੀ ਬੰਦਗੀ ਕਰੋ। ਹੁਣ ਜਿੰਨੇ ਕੁ ਬਚੇ ਨੇ ਆਪਾਂ ਰੇਡੀਓ ਤੇ ਬੰਦਗੀ ਕਰਦੇ ਹਾਂ, ਜਿੱਥੇ ਤੁਸੀਂ ਮੇਰਾ ਪ੍ਰੋਗਰਾਮ, ਤੁਸੀਂ ਵੀ ਬੰਦਗੀ ਕਰੋ, ਤਾਂ ਕਿ ਉਹਦਾ ਕੁਛ ਮਿੰਟਾਂ ਲਈ ਤਾਂ ਫਾਇਦਾ ਹੋਵੇ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਗੱਲ ਸੁਣ ਵੇ ਮਾਇਆ, ਕਿਤਲਾਰਿਆਂ ਵਿੱਚ ਜਿੰਦਨਾ ਕੱਢਦੇ ਵੀ।
ਇੱਕ ਕੁੜੀ ਵੇਖੋ, ਸ਼ਹਿਨਾਜ਼ ਗਿੱਲ ਨੂੰ ਪਿਆਰ ਦੀ ਤਲਾਸ਼ ਵਿੱਚ ਦੋ ਪੀੜੀਆਂ ਦੀ ਇਸ ਕਹਾਣੀ ਵਿੱਚ।
ਤੁਹਾਨੂੰ ਕਹੇ ਜਾ ਮੁੰਡਾ ਚਾਹੀਦਾ?
ਬਸ ਮੈਨੂੰ ਪਿਆਰ ਕਰਨ ਵਾਲਾ ਹੋਵੇ, ਕੁਕਿੰਗ ਆਉਂਦੀ ਹੋਵੇ ਉਹਨੂੰ, ਮੈਨੂੰ ਘੁਮਾਉਣ ਲੈ ਕੇ ਜਾਏ, ਮੇਰੇ ਮਾਂ ਪਿਓ ਦੀ ਸੇਵਾ ਕਰੇ, ਕੇਅਰਿੰਗ ਹੋਵੇ, ਡੇਅਰਿੰਗ ਹੋਵੇ, ਸ਼ੇਅਰਿੰਗ ਹੋਵੇ।
ਸ਼ੇਅਰਿੰਗ ਕੀ ਪੁੱਤ?
ਸ਼ੇਅਰਿੰਗ ਮਤਲਬ ਜਿਹੜਾ ਵਿਚਾਰ ਸਾਂਝੇ ਕਰਦਾ ਹੋਵੇ, ਪਤਾ ਉਹਨਾਂ ਨੂੰ
ਬੋਲਦਾ ਹੋਵੇ।
ਇੱਕ ਕੁੜੀ, ਪੰਜਾਬੀਅਤ ਨਾਲ ਭਰਪੂਰ ਇੱਕ ਅਨੋਖੀ ਲਵ ਸਟੋਰੀ, ਇਸ 31 ਅਕਤੂਬਰ ਤੁਹਾਡੇ ਨੇੜਲੇ ਸਿਨੇਮਾਜ਼ ਵਿੱਚ।
ट्रक ड्राइवर भाइयों, अब यूएस और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड ईसिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेली के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस से मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
यूनी ग्लोबल एडवाइजरी इंक आपके लाए हैं गवर्नमेंट फंडेड कोर्सेज, जो कि इजी टू पास एंड फुली ऑनलाइन है, सिर्फ 2 से 3 घंटे मंडे टू फ्राइडे। हुकूमत आपके कोर्स तो स्पॉन्सर करती ही है, साथ में आपको लिविंग एक्सपेंसेस के तौर पे फंडिंग देती है, जो कि रेंज करती है $75,000 से लेकर $175,000 तक। मजे की बात यह है कि इसमें से 55% पैसा तो नॉन रिफंडेबल ग्रांट्स का पैसा है, जो आप कहीं भी कैसे भी यूज कर सकते हैं। एलिजिबिलिटी PR, सिटीजन, प्रोटेक्टेड पर्सन एंड फैमिली इनकम लेस देन $70,000। कॉन्टैक्ट करें 4372643175, 4372643175.